ਸ਼ਲੋਕ ਮਹੱਲਾ ਚੌਥਾ। ਅੱਗੋਂ ਦੇ ਸਤ ਭਾਉ ਨਾ ਦਿੱਚੈ, ਪਿੱਛੋਂ ਦੇ ਆਤਮਾ ਕੰਮ ਨਾ ਆਵੇ।
ਜਿੱਦਾਂ ਕਿ ਸਾਨੂੰ ਗਿਆਨ ਹੋ ਚੁੱਕਿਆ ਸੱਚ ਦਾ, ਜਿੱਦਾਂ ਸੱਚ ਅਸੀਂ ਜਾਣ ਲਿਆ, ਜੇ ਉਹ ਤੇ ਅੱਗੋਂ ਦਾ ਸਾਡੇ ਅੰਦਰ ਅੱਗੋਂ ਦੀ ਭੁੱਖ ਨਹੀਂ ਲੱਗੀ ਨਾ, ਹੋਰ ਸਾਨੂੰ ਲੋੜ ਨਹੀਂ। ਬਹੁਤ ਸਾਰੇ ਆਦਮੀ ਨੇ ਥੋੜਾ ਜਿਹਾ ਗਿਆਨ ਲੈ ਕੇ ਕਹਿੰਦੇ ਨੇ ਪਰ ਲੋੜ ਨਹੀਂ ਜੀ, ਹੁਣ ਉਹ ਪ੍ਰਪੰਚ ਰਚ ਲੈਂਦੇ ਨੇ ਆਮ ਤੌਰ ਤੇ, ਪ੍ਰਪੰਚ ਸੰਤ ਬਣ ਜਾਂਦੇ ਨੇ, ਖੁੱਲੇ ਗੱਫੇ ਮਾਇਆ ਦੇ ਆਉਣ ਲੱਗ ਜਾਂਦੇ ਨੇ, ਪਦਾਰਥ ਆਉਣ ਲੱਗ ਜਾਂਦੇ ਨੇ, ਲੋਕ ਮਾਨਤਾ ਦੇਣ ਲੱਗ ਜਾਂਦੇ ਨੇ, ਉਹ ਗਾਹ ਨਹੀਂ ਸੁਣਦੇ ਫਿਰ ਉਹਨਾਂ ਦਾ ਉੱਥੇ ਇੱਕ ਤਲਾਅ ਹੋ ਜਾਂਦਾ ਫਿਰ। ਪਰ ਜਿਹਨੂੰ ਸੱਚੇ ਰੂਹ ਦੀ ਭੁੱਖ ਲੱਗੀ ਰਹੇ, ਜਿਹੜਾ ਟਾਰਗੇਟ ਤੇ ਪਹੁੰਚਣਾ ਚਾਹੇ, ਜੋ ਟਾਰਗੇਟ ਹੈ ਜੋ ਸੁਣਿਆ ਹੋਇਆ ਇਹਦੇ ਵਿੱਚ ਪਹਿਲਾਂ ਜੀਵਨ ਮੁਕਤ ਅਵਸਥਾ, ਜਿਉਂਦਾ ਮਰ ਜਾਈਦਾ, ਮਰ ਕੇ ਫਿਰ ਜਿਉਂਦਾ ਹੋ ਜਾਈਦਾ, ਇਹ ਅਵਸਥਾ ਤਾਂ ਮੈਨੂੰ ਪ੍ਰਾਪਤ ਨਹੀਂ ਹੋਈ ਹੈ। ਮੈਂ ਤਾਂ ਉੱਥੇ ਪਹੁੰਚਣਾ ਹੈ, ਜਿਉਂਦਾ ਮਰਨਾ ਹੈ, ਮਰ ਕੇ ਫਿਰ ਜਿਉਂਦਾ ਹੋਣਾ, ਦੇਖਣਾ ਹੈ ਕੀ ਤਮਾਸ਼ਾ ਹੈ। ਜਿਹੜਾ ਤਾਂ ਇੱਥੇ ਟਾਰਗੇਟ ਬਣਾ ਕੇ ਰੱਖੇ, ਉਹਦਾ ਤਾਂ ਗੋਲਾ ਭਾਉ ਬਣਿਆ ਰਹਿੰਦਾ, ਗੋਲੀ ਭੁੱਖ ਬਣੀ ਰਹਿੰਦੀ ਹੈ ਜਾਨਣ। ਜਿਹੜਾ ਇਹਦੇ ਤੇ ਵਿਸ਼ਵਾਸ ਹੀ ਨਾ ਕਰੇ, ਇਹ ਤਾਂ ਹੋ ਨਹੀਂ ਸਕਦਾ। ਥੋੜਾ ਬਹੁਤਾ ਧਿਆਨ ਲੈ ਲਿਆ, ਚੇਲੇ ਚਰਨੇ ਮਗਰ ਲਾ ਲੇ ਆਪਣਾ ਬੈਠੇ ਨੂੰ, ਖੁੱਲੇ ਗੱਫੇ ਮਿਲਦੇ ਨੇ, ਬੋਲਤਾ ਹੁੰਦੀ ਹੈ, ਮਗਰ ਲੋਕ ਲੱਗੇ ਹੋਏ ਨੇ।
ਠੀਕ
ਹੈ, ਇਹ ਅੱਗੋਂ ਦਾ ਜਿਹੜਾ ਧਿਆਨ ਹੈ ਨਾ, ਸੱਤ ਦਾ ਭਾਉ ਭੁੱਖ ਤੇ ਨਹੀਂ ਨਾ ਮਿਲਦੀ ਹੈ, ਨਹੀਂ ਲੱਗੀ ਹੋਈ ਭੁੱਖ ਉਹਦੇ ਅੰਦਰ ਜਾਗੀ ਹੋਈ, ਪਿੱਛੋਂ ਦਾ ਕਿਹਾ ਕੰਮ ਨਾ ਆਖਿਆ ਕੰਮ ਨਾ ਆਵੇ। ਔਰ ਜਿਹੜੀ ਕਹਾਣੀਆਂ ਸੁਣੀ ਹੋਈਆਂ ਉਹੀ ਬਾਰ ਬਾਰ ਸੁਣਾਈ ਜਾਂਦਾ, ਉਹੀ ਬਾਰ ਬਾਰ ਸੁਣਾਈ ਜਾਂਦਾ, ਉਹੀ ਬਾਰ ਬਾਰ ਸੁਣਾਈ ਜਾਂਦਾ। ਜਿਵੇਂ ਰਮਾਇਣ ਦੀ ਲੋਕ ਕਥਾ ਕਰਦੇ ਨੇ, ਸਾਖੀਆਂ ਸੁਣਾਉਂਦੇ ਨੇ ਸੰਤ, ਇਹ ਪਿੱਛੋਂ ਦਾ ਕਿਹਾ ਹੋਇਆ, ਪਹਿਲਾਂ ਕਿਹਾ ਹੋਇਆ ਲੋਕਾਂ ਦਾ, ਕਹਿਤਿਆਂ ਕਹਿਤੀ ਕਹੀ ਰਹਿਤ ਕੋ ਖੁਸ਼ੀ ਨਾ ਆਇਓ। ਉਹ ਸੁਣੀਆਂ ਸੁਣਾਈਆਂ ਗੱਲਾਂ ਜਿਹੜੀਆਂ ਕਹੀ ਜਾਂਦੇ ਨੇ, ਉਹਨਾਂ ਚੋਂ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ। ਤਾਂ ਹੀ ਲੋਕ ਸਾਡੇ ਨਿਆਣੇ ਕਿਉਂ ਜਾਣਦੇ ਗੁਰਦੁਆਰੇ ਹਟ ਗਏ, ਕਿਉਂ ਲੋਕ ਧਰਮ ਤੋਂ ਪਿੱਛੇ ਹਟ ਗਏ। ਉਹੀ ਸਾਖੀਆਂ ਸੁਣਾਈ ਜਾਂਦੇ ਨੇ, ਉਹੀ ਸਾਖੀਆਂ ਪਿੱਛੋਂ ਦਾ ਕਿਹਾ ਹੋਇਆ ਉਹ ਪਹਿਲਾਂ ਕਿਹਾ ਹੋਇਆ ਦੱਸੀਆਂ ਹੋਈਆਂ ਨੇ ਸਾਖੀਆਂ, ਉਹੀ ਫਿਰ ਸੁਣਾ ਕੇ ਕਿਸੇ ਕੰਮ ਨਹੀਂ ਆਉਂਦੀ, ਉਹਨੂੰ ਕੁਛ ਵੀ ਪ੍ਰਾਪਤੀ ਨਹੀਂ ਹੁੰਦੀ। ਗੱਲ ਆ ਹੈ ਉਹਦਾ ਪਿੱਛੋਂ ਦਾ ਕਿਹਾ ਹੋਇਆ, ਪਹਿਲਾਂ ਹੀ ਕਿਸੇ ਦਾ ਕਿਹਾ ਹੋਇਆ, ਪਹਿਲਾਂ ਉਹਨੇ ਕਿਹੜਾ ਰਹਾ ਅੰਬ ਲਾ ਤੇ ਅੱਪਾਂ ਨੂੰ। ਗੱਲਾਂ ਨਾਲ ਤਾਂ ਰੀਟੇ ਮਿੱਟੇ ਕਰਤੇ, ਅੱਕਾਂ ਨੂੰ ਅੰਬ ਲਾ ਤੇ ਪਰ ਲਾਟ ਦਾ ਦਿਖਾਓ, ਹੁਣ ਤਾਂ ਦੱਸੋ ਕਿੱਥੇ ਨੇ ਲੱਗੇ ਹੋਏ, ਇਹ ਸਭ ਝੂਠ ਬੋਲੇ ਹੋਏ ਨੇ। ਇਹ ਪਿੱਛੋਂ ਦਾ ਕਿਹਾ ਜਿੰਨੀ ਮਰਜ਼ੀ ਸਾਖੀ ਨੇ ਸੁਣਾਈ ਜਾਓ, ਇਹਦੇ ਨਾਲ ਤੁਹਾਡਾ ਗਿਆਨ ਕੋਈ ਨੀ ਬਦਲਣਾ। ਸੁਣਨ ਵਾਲਿਆ ਤਾਂ ਸੁਣ ਲੂਗਾ, ਇੱਕ ਵਾਰ ਚਲੋ ਇੱਕ ਵਾਰ ਸੁਣ ਲਿਆ, ਦੋ ਵਾਰ ਸੁਣ ਲਿਆ, ਚਾਰ ਵਾਰ ਸੁਣ ਲਿਆ, ਪਰ ਬਾਹਾਂ ਦਰਗਾਹ ਚ ਕੰਮ ਨਹੀਂ ਆਉਣ ਵਾਲੀ ਚੀਜ਼ ਇਹ ਚੀਜ਼ਾਂ ਕਾਬੂ ਹੋਣ ਵਾਲੀਆਂ ਨੀ ਹਨ ਸਾਖੀਆਂ, ਜਿਹੜੀਆਂ ਸੁਣੀ ਜਾਂਦੇ ਹੋ, ਜਿਹੜੀਆਂ ਅੱਜ ਤਾਈ ਸੁਣਦੇ ਰਹੇ ਨੇ। ਸਿੱਖੀ ਦਾ ਹੀ ਭੋਗ ਪਾਤਾ, ਲੋਕ ਸਿੱਖੀ ਤੋਂ ਪਿੱਛੇ ਹਟ ਗਏ, ਇਹਦਾ ਹਰ ਸਾਲ ਇਹੀ ਬਕਵਾਸ ਕਰੀ ਜਾਂਦੇ ਨੇ।
ਠੀਕ ਹੈ ਜੀ। ਅੱਧ ਵਿੱਚ ਫਿਰੇ ਮਨਮੁਖ ਵਿਚਾਰਾ, ਗੱਲੀ ਕਿਉਂ ਸੁਖ ਪਾਵੇ।
ਅੱਧ ਵਿੱਚ ਫਿਰਦਾ ਨਾ, ਉਹ ਧਰਮ ਕਰਿਆ ਨਾ, ਧਰਮੀ ਰਿਹਾ, ਦੇਖਣ ਨੂੰ ਲੋਕਾਂ ਦੇ ਵਾਸਤੇ ਧਾਰਮਿਕ ਹੈ, ਸਤੋ ਗੁਣੀ ਹੈ, ਉਹ ਸੰਤੋਖੀ ਵੀ ਹੈ, ਚੰਗਾ ਆਦਮੀ ਵੀ ਹੈ, ਸਰਸੇਵਾ ਵੀ ਕਰਾਉਂਦਾ, ਡੇਰੇ ਤੇ ਵੀ ਹੈ, ਪੈਸੇ ਵੀ ਨਹੀਂ ਰੱਖਦਾ, ਖਰਚ ਕਰੀ ਜਾਂਦਾ, ਪਰ ਸੱਚ ਦੀ ਜਾਣਕਾਰੀ ਵੀ ਨਹੀਂ, ਟਾਰਗੇਟ ਵੀ ਗੁਆ ਬੈਠਿਆ, ਅੱਗੇ ਵੀ ਨਹੀਂ ਵਧ ਰਿਹਾ, ਅੱਧ ਵਿਚਾਲੇ ਬੈਠ ਗਿਆ। ਅੱਧ ਵਾਕਈ ਅੱਧ ਵਿੱਚ ਤੇ ਟੁੱਟ ਗਿਆ, ਗੱਲਾਂ ਹੀ ਕਰਦਾ, ਗੱਲੀ ਕਿਹਨੇ ਨਾ ਪਾਇਆ, ਇੱਕ ਫੇਰੇ ਘਲੇਰੇ ਕਰੇ ਗੱਲਾਂ, ਗੱਲੀ ਕਿਹਨੇ ਨਾ ਪਾਇਆ। ਗੱਲਾਂ ਕਰਦਾ ਸਾਖੀ ਸੁਣਾਉਂਦਾ, ਉਹ ਤੇ ਕੱਖ ਦੀ ਅੱਗੋਂ ਦਾ ਅੱਗੋਂ ਉੱਚੇ ਤੇ ਉੱਚਾ ਭਗਵੰਤ ਰੋਜ਼ ਨਿਤ ਨਵਾਂ ਸਾਹਿਬੇ ਦਾ ਨਿਤ ਨਵਾਂ ਗਿਆਨ ਨਹੀਂ ਆ ਰਿਹਾ, ਅੰਦਰੋਂ ਪ੍ਰਗਟ ਹੋ ਰਿਹਾ। ਮਨ ਵਿੱਚ ਫਿਰੇ ਮਨਮੁਖ ਵਿਚਾਰਾ, ਮਨਮੁਖ ਕਾਹਦੇ ਵਿੱਚ ਫਿਰਦਾ? ਗੱਲੀ ਕਿਉਂ ਸੁਖ ਪਾਵਾ, ਸੁਖ ਹੈ ਨੀ, ਗੱਲਾਂ ਨਾਲ ਸੁਖ ਨਹੀਂ ਮਿਲਿਆ ਕਿਸੇ ਨੂੰ। ਬਹੁਤ ਦਾ ਦੁੱਖ ਸਿਰ ਤੇ ਖੜਾ ਹੈ, ਜੰਮਣ ਬੰਨ ਸਿਰ ਤੇ ਖੜਾ ਹੈ। ਆ ਹੈ ਨੀ, ਉਹ ਹੈ ਨੀ, ਆ ਹੈ ਹੋ ਗਿਆ, ਕਿਵੇਂ ਕਰਾਂਗੇ? ਉਹ ਹੀ ਦੁਨੀਆਵੀ ਦਾ ਦੁਨੀਆਵੀ ਆਦਮੀ ਬਣਿਆ ਹੋਇਆ।
ਠੀਕ ਹੈ ਜੀ। ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਸੋ ਕੂੜੀ ਆਵੇ ਕੂੜੀ ਜਾਵੇ।
ਜਿਹਦੇ ਅੰਦਰ ਸਤਿਗੁਰ ਦੀ ਪ੍ਰੀਤ ਨਹੀਂ ਹੈ, ਜਿਹਦੇ ਸਤਪੁਰਖ ਜਾਣਨ ਦੀ ਇੱਛਾ ਹੀ ਨਹੀਂ ਜਿਹਦੇ ਅੰਦਰ, ਸਤਪੁਰਖ ਨੂੰ ਜਾਣਨ ਦੀ ਇੱਛਾ ਹੀ ਜਿਹਦੇ ਅੰਦਰ ਹੈ ਨੀ, ਉਹਦੀ ਸਤਗੁਰ ਨਾਲ ਪ੍ਰੀਤ ਨਹੀਂ ਹੈ। ਕਿਉਂਕਿ ਸਤਗੁਰ ਸਤਪੁਰਖ ਜਾਣਨ, ਸਤਗੁਰ ਆਪਣਾ ਮੂਲ ਹੈ, ਸਤਗੁਰ ਤੇ ਖਾਲੀ ਕੋਈ ਨਹੀਂ, ਸਤਗੁਰ ਸਭ ਦੇ ਅੰਦਰ ਹੈ। ਸਤਗੁਰ ਨੂੰ ਸਤਗੁਰ ਦੇ ਮਿਲਾਪ ਦੀ ਜਿਹਦੇ ਅੰਦਰ ਪ੍ਰੀਤ ਰਹੀ ਹੋਈ ਨੀ,
ਠੀਕ
ਹੈ, ਉਹ ਕੂੜੀ ਆਵੇ ਕੂੜੀ ਜਾਵੇ। ਉਹ ਆਤਮਾ ਕੂੜੀ ਆਉਂਦੀ ਹੈ, ਕੂੜੀ ਉਹ ਮਰ ਜਾਂਦੀ ਹੈ, ਝੂਠ ਨਾਲ ਜੁੜ ਕੇ ਆਉਂਦੀ ਹੈ, ਸਰੀਰ ਝੂਠ ਹੈ, ਮਾਇਆ ਨਾਲ ਜੁੜ ਕੇ ਆਉਂਦੀ ਹੈ, ਮਾਇਆ ਦਾ ਮੋਹ ਲੈ ਕੇ ਮਰ ਜਾਂਦੀ ਹੈ, ਮਾਇਆ ਨਾਲ ਜੁੜੀ ਉਹ ਮਰ ਜਾਂਦੀ ਹੈ। ਮਾਇਆ ਨੂੰ ਪਿਆਰ ਨਹੀਂ ਸਕਦੀ ਸਾਰੀ ਜ਼ਿੰਦਗੀ, ਮਾਇਆ ਨਾਲ ਜੁੜ ਕੇ ਆਉਂਦੀ ਹੈ ਤੇ ਮਾਇਆ ਨਾਲ ਜੁੜ ਕੇ ਹੀ ਮਰ ਜਾਂਦੀ ਹੈ। ਕੂੜੀ ਆਵੇ ਕੂੜੀ ਜਾਵੇ, ਸੱਚ ਦਾ ਗਿਆਨ ਉਹਨੂੰ ਹੁੰਦਾ ਹੀ ਨਹੀਂ, ਆਤਮ ਦਰਸ਼ੀ ਹੁੰਦੀ ਹੀ ਨਹੀਂ ਸਾਰੀ ਜ਼ਿੰਦਗੀ। ਨਾ ਆਤਮ ਦਰਸ਼ਨ ਹੁੰਦਾ, ਨਾ ਆਪਣੇ ਮੂਲ ਦਾ ਦਰਸ਼ਨ ਹੁੰਦਾ, ਨਾ ਮੂਲ ਦੀ ਸਮਝ ਆਉਂਦੀ ਹੈ, ਨਾ ਆਤਮਾ ਦੀ ਸਮਝ ਆਉਂਦੀ ਹੈ।
ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ।
ਜੇ ਮੇਰਾ ਹਰ ਪ੍ਰਭ ਕਿਰਪਾ ਕਰੇ, ਜਿਹਦੇ ਤੇ ਉਹਨੂੰ ਸੱਚੇ ਰੂਪ ਦੀ ਭੁੱਖ ਲੱਗੀ ਰਹੇ, ਸੱਚੇ ਰੂਪ ਦੀ ਭੁੱਖ ਲੱਗੀ ਰਹੇ, ਜਿਵੇਂ ਕਬੀਰ ਨੂੰ ਲੱਗੀ ਰਹੀ। ਬਥੇਰੇ ਲੋਕ ਕਹਿਆ ਕਿ ਉਹ ਕਹਿੰਦਾ ਨਹੀਂ, ਉਹ ਅਵਸਥਾ ਚਾਹੀਦੀ ਹੈ ਜਿਹੜੀ ਤੁਸੀਂ ਮੈਨੂੰ ਅਵਸਥਾ ਕਹਿੰਦੇ ਸੀ ਜੀਵਨ ਮੁਕਤ, ਮੇਰਾ ਮੁੰਡਿਆ ਕਿਉਂ ਨਾ ਹੋਇਓ, ਮੇਰਾ ਮਨ ਮੋਰਿਆ ਕਿਉਂ ਨੀ? ਮੈਂ ਜੋ ਕੁਛ ਤੁਸੀਂ ਕਿਹਾ ਕੀਤਾ, ਰੋਜ਼ਦਾਰੀ ਨਾ ਕੀਤਾ, ਦੱਸੋ ਮੈਨੂੰ ਉਹ ਅਵਸਥਾ ਕਿਉਂ ਨੀ ਪ੍ਰਾਪਤ ਹੋਈ? ਉਹ ਬਥੇਰਾ ਉਹਨੂੰ ਟਾਲੇ ਲਾ ਕੇ ਰਿਤ ਸਿੱਧ ਮਿਲ ਗਈ, ਉਹ ਕਹਿੰਦਾ ਮੈਨੂੰ ਕੁਛ ਨੀ ਚਾਹੀਦਾ, ਇਹ ਤਾਂ ਭੁੱਖ ਹੈ, ਰਿਤ ਸਿੱਧ ਭੁੱਖ ਹੈ, ਸੰਸਾਰੀ ਪਦਾਰਥਾਂ ਦੀ ਭੁੱਖ ਹੈ। ਭੁੱਖੇ ਭਗਤ ਨੂੰ ਚੀਜ਼ਾਂ, ਭੁੱਖੇ ਤਾਂ ਭਗਤੀ ਕਰਦੇ ਹੀ ਨਹੀਂ ਹੁੰਦੇ, ਵਾਲਾ ਆਪਣੀ ਬੀਜੇ ਫੜੋ ਆਪਣੀ ਵਾਲਾ, ਇਹਨਾਂ ਵੱਲੋਂ ਤੁਸੀਂ ਝੂਠੇ ਹੋ, ਤੁਸੀਂ ਉਹ ਅਵਸਥਾ ਪ੍ਰਾਪਤ ਕਰਾਏ ਨਹੀਂ ਸਕਦੇ। ਹੁਣ ਮੈਂ ਹੋਰ ਘਰ ਦੇਖੂਗਾ ਕੋਈ। ਫਿਰ ਮਗਰ ਗਿਆ, ਉੱਥੋਂ ਪ੍ਰਾਪਤ ਹੋ ਗਿਆ। ਇਸ ਕਰਕੇ ਜਿਹਦੇ ਤੇ ਕਿਰਪਾ ਹੋ ਜਾਵੇ, ਕਬੀਰ ਤੇ ਕਿਰਪਾ ਹੋਈ, ਫੜਤੀ ਉਹਨੇ, ਉਹ ਪਤਾ ਲੱਗ ਗਿਆ ਵੀ ਇਹਦਾ ਝੂਠ ਹੈ, ਝੂਠ ਛੱਡ ਕੇ ਦੂਈ ਲੈਣ ਅਖਤਿਆਰ ਕਰ ਲਈ। ਗੁਰੂ ਅੰਗਦ ਤੇ ਕਿਰਪਾ ਹੋਈ, ਮੂਰਤੀ ਪੂਜਾ ਕਰਦਾ ਸੀ, ਗੁਰੂ ਨਾਨਕ ਮਿਲ ਗਿਆ, ਕਿਰਪਾ ਹੋਈ, ਦਰਸ਼ਨ ਕਰਾਤਾ ਦੇਵੀ ਦਾ, ਉੱਥੇ ਹੀ ਦੇਵੀ ਤਾਂ ਚੇਤਨ ਹੁੰਦੀ ਹੈ, ਤੇਰੇ ਅੰਦਰ ਹੀ ਹੈ, ਉਹ ਵਿਵੇਕ ਬੁੱਧੀ ਦੇਵੀ ਹੈ, ਵਿਵੇਕ ਬੁੱਧੀ ਗੁਰੂ ਨਾਨਕ ਕੋਲ ਸੀ, ਦਰਸ਼ਨ ਕਰਾਤਾ। ਜਿਵੇਂ ਗੁਰੂ ਅਮਰਦਾਸ ਸੀ, ਅੜੇ ਹੋਏ ਸੀ, ਤੇ ਅੜੇ ਹੋਏ ਸੀ, ਇੱਕੋ ਹੀ ਸ਼ਬਦ ਬਾਣ ਨਾਲ ਵੇਦੇ ਗਏ, ਗੁਰੂ ਅੰਗਦ ਨੂੰ ਗਏ ਨਾ ਤੁਰ ਪਏ। ਇਸ ਕਰਕੇ ਜਿਹਦੇ ਤੇ ਕਿਰਪਾ ਹੋ ਜਾਵੇ, ਉਹਨੂੰ ਫਿਰ ਨਜ਼ਰੀ ਹੁੰਦਾ, ਉਹਨੂੰ ਗਾਂ ਗਿਆ, ਉਹਨੂੰ ਉਹ ਆਤਮਦਰਸ਼ੀ ਹੁੰਦਾ ਜਾ ਕੇ ਕਿਤੇ।
ਠੀਕ ਹੈ ਜੀ। ਕਹਿੰਦਾ ਭਾਵ ਪਹਿਲਾਂ ਸਤਿਗੁਰ ਦਾ ਦਰਸ਼ਨ ਹੋਊ, ਫਿਰ ਸਤਿਗੁਰ ਨੂੰ ਪਾਰ ਬ੍ਰਹਮ ਦਾ ਦਰਸ਼ਨ ਹੋਊ। ਹੈ ਜੀ,
ਸਤਿਗੁਰ ਦਾ ਦਰਸ਼ਨ, ਸਤਿਗੁਰ ਨੂੰ ਇਹਨੇ ਤਾਂ ਸਤਿਗੁਰ ਚ ਲੀਨ ਹੋ ਜਾਣਾ, ਇਹ ਤਾਂ ਇੱਕੋ ਹੀ ਆ ਸਤਿਗੁਰ ਵਾਲੇ, ਕਿਹੜਾ ਦੋ ਨੇ? ਸਤਿਗੁਰ ਨਾਲ ਹੀ ਬਾਰ ਬਾਰ ਦਰਸ਼ਨ ਕਰਨੇ, ਸਤਿਗੁਰ ਦੇ ਸ਼ਬਦ ਸੁਰਤ ਨੇ, ਸਤਿਗੁਰ ਦੀ ਸੁਰਤ ਨੇ ਸ਼ਬਦ ਨਾਲ ਜੁੜਨਾ। ਸ਼ਬਦ ਗੁਰੂ ਨੂੰ ਬਾਲ ਬ੍ਰਹਮ ਕਿਹਾ, ਉਹ ਬ੍ਰਹਮ ਤੋਂ ਵੀ ਅੱਗੇ ਹੈ, ਬਾਲ ਬ੍ਰਹਮਾ ਬ੍ਰਹਮ ਤੋਂ ਅੱਗੇ ਹੈ, ਉਹ ਬਿਰਛ ਰੂਪ ਹੈ। ਦੇਖੋ, ਬਾਲ ਬ੍ਰਹਮ ਬਿਰਛ ਰੂਪ ਹੈ, ਸਤਿਗੁਰ ਬੀਜ ਰੂਪ ਹੈ। ਬਿਰਛ ਨੂੰ ਫਲ ਲੱਗਦੇ ਨੇ, ਉੱਥੇ ਗਿਆਨ ਫਲ ਲੱਗਦਾ। ਫਿਰ ਇਹ ਕੋਈ ਤਾਂ ਉਗਵੈ ਸਤਗੁਰ ਦੇ ਵਿੱਚ ਸਤਗੁਰ ਦੇ ਰੂਪ ਤੇ ਤੈ ਸਾਬਤ ਸੂਰਤ ਹੈ ਫਿਰ ਉਗਦਾ ਜਾਵੇ ਦੇ ਵਿੱਚੋਂ ਫਿਰ ਫਲ ਲੱਗਦਾ
ਠੀਕ ਹੈ ਜੀ ਤਾਂ ਅਪਿਓ ਪੀਵੇ ਸ਼ਬਦ ਗੁਰ ਕੇਰਾ ਸਭ ਕਾਲਾ ਅੰਦੇਸਾ ਭਰਮ ਚੁਕਾਵੇ
ਫਿਰ ਅਪਿਓ ਪੀਵੇ ਇੱਕ ਤਾਂ ਸਰੀਰ ਕਰਕੇ ਪੀਂਦਾ ਇੱਕ ਆਤਮਾ ਕਰਕੇ ਪੀਂਦਾ ਅਪਿਓ ਹੈ ਅਪਿਓ ਗਿਆ ਪੀਣ ਜਿਹਨੂੰ ਜਪਾ ਜਾਪ ਕੇ ਹੈ ਜਾਪਦਾ ਹੈ ਪਰ ਜਪਿਆ ਨਹੀਂ ਜਾਂਦਾ ਸਮਝਦਾ ਹੈ ਗ੍ਰੰਥ ਪੜ੍ਹ ਕੇ ਇਹ ਆਦਮੀ ਦੇ ਬੋਲ ਸੁਣ ਕੇ ਜਾਂ ਗ੍ਰੰਥ ਪੜ੍ਹ ਕੇ ਨਹੀਂ ਆਈ ਜਪਾ ਜਾਪ ਅੰਦਰੋਂ ਸਮਝ ਆਈ ਹੈ ਆਪਣੇ ਆਪ ਜਿਹੜੀ ਅੰਦਰੋਂ ਸਮਝ ਆਉਂਦੀ ਹੈ ਉਹ ਜਪਾ ਜਾਪ ਹੈ ਜਪਿਆ ਨਹੀਂ ਸਮਝ ਆਈ ਜਾਂਦੀ ਹੈ ਗਾਹਾਂ ਤੇ ਗਾਹਾਂ ਸਿੱਖ ਜਪ ਕੇ ਪੜ੍ਹ ਕੇ ਗੁਰਬਾਣੀ ਨੂੰ ਸਮਝ ਕੇ ਵਿਚਾਰ ਕੇ ਸਮਝ ਆਉਂਦੀ ਹੈ ਉਹ ਜਪ ਹੈ ਅਜਾਬਾ ਜਾਪ ਤੋਂ ਗਾਹਾਂ ਦੀ ਸਟੇਜ ਆਪੇ ਹੀ ਅੰਦਰੋਂ ਸਮਝ ਆਉਣ ਲੱਗਦੀ ਹੈ ਜਿਵੇਂ ਪਹਿਲਾਂ ਨਾਲ ਕੇ ਪਾਣੀ ਪਾਉਂਦੇ ਹਾਂ ਸੁੱਕੀ ਮਿੱਟੀ ਹੁੰਦੀ ਹੈ ਉਹ ਹੌਲੀ 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 ਬੋਰ ਕਰੀ ਜਾਂਦੇ ਹਾਂ ਮਿੱਟੀ ਬਾਹਰ ਕੱਢੀ ਜਾਂਦੇ ਹਾਂ ਫਿਰ ਉਹ ਇੱਕ ਪੱਤਣ ਤੇ ਪਹੁੰਚ ਜਾਂਦਾ ਨਾਲ ਕੇ ਪਾਣੀ ਆ ਜਾਂਦਾ ਫਿਰ ਪਾਣੀ ਨਲਕੇ ਦੇ ਵਿੱਚੋਂ ਆਪੇ ਹੀ ਨਿਕਲੀ ਜਾਂਦਾ ਜੇ ਨਾ ਕੱਢੀ ਹੈ ਟਿਊਬਵੈਲ ਚੋਂ ਫਿਰ ਪਾਣੀ ਆਪੇ ਹੀ ਥੱਲਿਓਂ ਨਿਕਲੀ ਜਾਂਦਾ ਉਹ ਜਿਹੜਾ ਥੱਲਿਓਂ ਨਿਕਲਦਾ ਉਹਦੇ ਵਿੱਚੋਂ ਨਿਕਲਦਾ ਉਹ ਅਜਪਾ ਜਾਪ ਹੈ ਜਿਹੜਾ ਉੱਤੋਂ ਪਾਇਆ ਸੀ ਪਾਣੀ ਉਹ ਜਪ ਹੈ ਉਹ ਜਪ ਸੀਗਾ ਉਹ ਜਪ ਜਾਪ ਸੀ ਜਿਹੜਾ ਥੱਲਿਓਂ ਨਿਕਲਦਾ ਅਜਪਾ ਜਾਪ ਹੈ
ਤਾਂ ਪਿਓ ਪੀਵੇ ਸ਼ਬਦ ਗੁਰ ਕੇਰਾ ਸਭ ਕਾਲਾ ਅੰਦੇਸਾ ਭਰਮ ਚੁਕਾਵੇ
ਸਤਿਗੁਰ ਕੇਰਾ ਸਤਿਗੁਰ ਦੀ ਬਾਣੀ ਅੰਦਰੋਂ ਆਉਂਦੀ ਹੈ ਅੰਦਰੋਂ ਦੀ ਅੰਤਰਾਤਮਾ ਦੇ ਵਿੱਚੋਂ ਆਉਂਦੀ ਹੈ ਜਿਹੜੀ ਆਵਾਜ਼ ਉਹ ਪੀਂਦਾ ਫਿਰ ਉਹ ਲੈਂਦਾ ਤੇ ਪਰਮ ਦਾ ਨਾਸ ਹੁੰਦਾ
ਠੀਕ ਹੈ
ਫਿਰ ਪਰਮ ਦਾ ਨਾਸ ਹੁੰਦਾ ਪਹਿਲਾਂ ਪਰਮ ਘਟਦਾ ਜ਼ਰੂਰ ਹੈ ਨਾਸ ਨਹੀਂ ਹੁੰਦਾ ਗੁਰਪ੍ਰਸਾਦ ਪਰਮ ਦਾ ਨਾਸ ਇਹ ਜਿਹੜਾ ਗੁਰਪ੍ਰਸਾਦ ਮਿਲਦਾ ਨਾ ਅੰਦਰੋਂ ਇਹਦੇ ਨਾਲ ਪਰਮ ਦਾ ਨਾਸ ਹੁੰਦਾ ਫਿਰ ਪਤਾ ਲੱਗਦਾ ਵਿਦਵਾਨਾਂ ਦੀਆਂ ਗਲਤੀਆਂ ਦਾ ਉਹ ਰਾਮਚੰਦਰ ਨੇ ਜਿਹੜੀਆਂ ਤਿੰਨ ਬੌਧਾਂ ਬਣਾਈਆਂ ਸੀ ਉਹਦਾ ਤਾਂ ਕਾਰਨ ਇਹ ਸੀ ਉਹ ਤਾਂ ਤਿੰਨੇ ਨੇ ਇੱਕ ਦੁਰਮਤ ਹੈ ਇੱਕ ਮਨਮਤ ਹੈ ਤੇ ਇੱਕ ਗੁਰਮਤ ਹੈ ਤਿੰਨੇ ਨੇ ਬਾਬੂ ਮਨਮਤ ਨੂੰ ਤਾਂ ਚਾਹੇ ਗੁਰਮਤ ਵੱਲ ਲਾ ਲਓ ਚਾਹੇ ਦੁਰਮਤ ਵੱਲ ਲਾ ਲਓ ਉਹ ਤਾਂ ਵਿਚਾਰੀ ਸਾਂਝੀ ਮਨਮਤ ਤਾਂ ਲੈ ਕੇ ਜੰਮਦਾ ਹੈ ਬੁਰੇ ਪਾਸੇ ਸਾਖਤ ਦੇ ਧੱਕੇ ਚੜ ਗਈ ਦੁਰਮਤ ਬਣ ਗਈ ਸੰਤ ਦੇ ਨਾਲ ਲੱਗੀ ਗੁਰਮਤ ਬਣ ਗਈ
ਠੀਕ ਹੈ ਜੀ ਸਦਾ ਰਹੇ ਦਿਨ ਰਾਤੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੇ
ਸਦਾ ਆਨੰਦ ਰਹੇ ਦਿਨ ਰਾਤੀ ਫਿਰ ਦਿਨ ਰਾਤ ਸਦਾ ਆਨੰਦ ਉਹ ਪਰਮ ਆਨੰਦ ਦੀ ਅਵਸਥਾ ਹੈ ਫਿਰ ਉਹ ਆਨੰਦ ਦੀ ਅਵਸਥਾ ਸਦਾ ਆਨੰਦ ਰਹੇ ਦਿਨ ਰਾਤੀ ਫਿਰ ਸਾਰਾ ਉਹ ਪਰਮ ਆਨੰਦ ਫਿਰ ਜਾਂਦਾ ਕਿਤੇ ਐਵੇਂ ਨਹੀਂ ਜਾਂਦਾ ਨਹੀਂ ਤਾਂ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰ ਤੇ ਜਾਣੇ
ਜਨ ਨਾਨਕ ਅਨ ਦਿਨ ਹਰ ਗੁਣ ਗਾਵੇ
ਜਨ ਬਾਣ ਕਹਿੰਦਾ ਆਨੰਦ ਫਿਰ ਹਰ ਗੁਣ ਹੋਉਂਦਾ ਫਿਰ ਆ ਗੁਰਬਾਣੀ ਚਾਲਨ ਕਰਦਾ ਹੈ ਫਿਰ ਹੋਰ ਕੋਈ ਕੰਮ ਰਹੇ ਨਹੀਂ ਹੋਰ ਕੋਈ ਗੱਲ ਕਰਦਾ ਹੀ ਨਹੀਂ ਹੋਰ ਗੱਲ ਕੋਈ ਚੰਗੀ ਲੱਗਦੀ ਹੋਈ ਨਹੀਂ ਨਾ ਹੋਰ ਕੋਈ ਗੱਲ ਸੁਣਦਾ ਹੈ ਨਾ ਹੋਰ ਕੋਈ ਗੱਲ ਕਰਦਾ ਹੈ ਇਹ ਸਰਬਣੋ ਮੇਰੇ ਉਹ ਅਸਤਾ ਹੈ ਸਾਚੇ ਸੁਣਨੇ ਨੂੰ ਪਠਾਏ ਜੇ ਸੁਣਨਾ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜੇ ਤੁਸੀਂ ਤਨ ਮਨ ਹਰਿਆ ਹੋਆ ਰਸਨਾ ਸਤ ਬਾਣੀ ਸੱਚ ਅਲਖ ਬਣਾਣੀ ਤਾਂ ਕਿ ਰਖ ਕਹੀ ਨਾ ਜਾਏ ਕਹੇ ਨਾਮ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨ ਨੂੰ ਪਠਾਏ ਬਸ ਸਾਚੇ ਬਿਨਾਂ ਦੀ ਕੁਛ ਸੁਣਨਾ ਸੁਣਦਾ ਹੀ ਨਹੀਂ ਸਾਚੇ ਬਿਨਾਂ ਕੁਛ ਬੋਲਦਾ ਹੀ ਨਹੀਂ ਨਾ ਸੱਚ ਬਿਨਾਂ ਕੁਝ ਬੋਲ ਸਕਦਾ ਬੋਲ ਚੰਗਾ ਹੀ ਨਹੀਂ ਲੱਗਦਾ ਸੱਚ ਤੇ ਬਿਨਾਂ ਸੁਣਨਾ ਔਰ ਬੋਲਣਾ ਚੰਗਾ ਨਹੀਂ ਲੱਗਦਾ ਕੁਝ
ਠੀਕ ਹੈ ਜੀ
ਤੇ ਉਹ ਅਵਸਥਾ ਹੈ
ਮਹੱਲਾ ਚੌਥਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ
ਹੁਣ ਇਹ ਦੋ ਤਰੀਕੇ ਆ ਗਏ ਉੱਪਰਲੇ ਤਰੀਕੇ ਦੇ ਵਿੱਚ ਜਿਹੜਾ ਬੰਦਾ ਸੀ ਉਹ ਅਸਲ ਦੇ ਵਿੱਚ ਉਹ ਜਦ ਕਬੀਰ ਕਹਿੰਦਾ ਨਾ ਚੱਲੇ ਤੇ ਹਰ ਮਨੁੱਖ ਕੋ ਵਿਚੇ ਅਟਕੇ ਚੀਤ ਕਬੀਰ ਚੇਲੇ ਬਹੁਤ ਗਿਏ ਕਿਸੋ ਕੀਓ ਲਬੀ ਤਾਂ ਕਬੀਰ ਕਹਿੰਦਾ ਚੇਲੇ ਤਾਂ ਬਹੁਤ ਬਣ ਗਏ ਸਤਗੁਰ ਨੂੰ ਮਿੱਤਰ ਨਹੀਂ ਬਣਾਇਆ ਸਤਗੁਰ ਦੀ ਮਿੱਤਰਤਾ ਛੱਡਤੀ ਤਿਆਗਤੀ ਪਹਿਲਾਂ ਤਾਂ ਸਤਗੁਰ ਨੂੰ ਮਿਲਣ ਚੱਲਿਆ ਤਾਂ ਚੇਲੇ ਇੰਨੇ ਬਣ ਗਏ ਚੇਲਿਆਂ ਦੀ ਭੀੜ ਚ ਭੁੱਲ ਗਿਆ ਉਹ ਤਿਆਗਤਾ ਅਗਲਾ ਸਫ਼ਰ ਤਿਆਗਤਾ ਕਿਸੋ ਕੀਓ ਲਬੀ ਚਾਲੇ ਤੇ ਹਰ ਮਨੁੱਖ ਕੋ ਵਿਚੇ ਅਟਕੇ ਚੀਤ ਉਹ ਪਹਿਲੀ ਅਵਸਥਾ ਜਿਹੜੀ ਦਸੀ ਹੈ ਉਹ ਆਦਮੀ ਹੈ ਗੁਰਮੁਖ ਪਰ ਮਨੁੱਖ ਬਦਲ ਵੀ ਸਕਦਾ ਇਹ ਵੀ ਗੰਨਾ ਗੱਲ ਦੱਸਦੀ ਮਨੁੱਖ ਉੱਤੇ ਖੜਾ ਇਹ ਸਤੋਗੁਣ ਅਵਸਥਾ ਹੈ ਸਤੋਗੁਣ ਅਵਸਥਾ ਹੈ ਆਦਮੀ ਵਾਲਾ ਨਹੀਂ ਹੈ ਕੰਦਾ ਆਦਮੀ ਠੀਕ ਹੈ ਸਤੋਗੁਣ ਦੀ ਅਵਸਥਾ ਹੈ ਇਹ ਤਿੰਨ ਖਾਈਆਂ ਨੇ ਸਤੋਗੁਣ ਦੀ ਖਾਈ ਦੇ ਵਿੱਚੋਂ ਐਸਾ ਡਿਗਿਆ ਬਾਹਰ ਨਿਕਲੇ ਨਹੀਂ ਸਕਦਾ ਸਤੋਗੁਣ ਦੀ ਖਾਈ ਦੇ ਵਿੱਚ ਪਰਪੰਚ ਰਚਿਆ ਜਾਂਦਾ ਪਰਪੰਚ ਮਾਨਤਾ ਬਹੁਤ ਹੋ ਜਾਂਦੀ ਹੈ ਭੀੜ ਬਹੁਤ ਆਉਣ ਵਾਲੇ ਇਕੱਠੀ ਹੋ ਜਾਂਦੀ ਹੈ ਲੋਕ ਆ ਕੇ ਵਡਿਆਈਆਂ ਕਰਨ ਲੱਗ ਜਾਂਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਸਲਾਹਾਂ ਦੇਣ ਲੱਗ ਜਾਂਦੇ ਨੇ ਆਪਾਂ ਇਹਨੇ ਕੁੜੀਆਂ ਦਾ ਵਿਆਹ ਕਰੀਏ ਬਈ ਨਦੀ ਸਾਫ ਕਰੀਏ ਜੀ ਪਰਪਕਾਰ ਦੇ ਕੰਮ ਕਰਨੇ ਚਾਹੀਦੇ ਨੇ ਇੱਥੇ ਪੁਲ ਲਾ ਦਈਏ ਇੱਥੇ ਉਹ ਕਰ ਦਈਏ ਸੜਕ ਬਣਾ ਦਈਏ ਲੋਕ ਬਹੁਤ ਦੁਖੀ ਨੇ ਜੇ ਤਾਂ ਸੁਣ ਲਵੇ ਲੋਕਾਂ ਦੀ ਫਿਰ ਤਾਂ ਪਟਿਆ ਗਿਆ ਉਹ ਲੋਕਾਂ ਦਾ ਤੂੰ ਗੁਰੂ ਆ ਤੇ ਲੋਕਾਂ ਦਾ ਚੇਲਾ ਲੋਕਾਂ ਨੂੰ ਗੁਰੂ ਬਣਾ ਲਿਆ ਪਟਿਆ ਗਿਆ ਹੁਣ ਤੁਹਾਨੂੰ ਮਾਰੂ ਗਿਆ ਜੇ ਸੁਣ ਲੱਗ ਗਿਆ ਲੋਕਾਂ ਦੀ ਫਿਰ ਤਾਂ ਗਿਆ ਫਿਰ ਉਹ ਪਰਪੰਚ ਰਚੂਗਾ ਪਰਪੰਚ ਰਚਣ ਨੂੰ ਲੋਕ ਕਹਿੰਦੇ ਨੇ ਉਹਨੂੰ ਠੀਕ ਹੈ ਜੀ ਇਹ ਤੇ ਭਉ ਭਗਤ ਭਗਵਾਨ ਹਿਤ ਮਾਇਆ ਲਿਪਤ ਰਚ ਜਿਹੜੀ ਭਉ ਭਗਤੀ ਹੈ ਨਾ ਪ੍ਰੇਮਾ ਭਗਤੀ ਗੁਰਬਾਣੀ ਦੀ ਇਹ ਭਗਵਾਨ ਵਾਸਤੇ ਹੈ ਲੋਕਾਂ ਵਾਸਤੇ ਨਹੀਂ ਹੈ ਲੋਕਾਂ ਵਾਸਤੇ ਭਗਤੀ ਨਹੀਂ ਕੀਤੀ ਅਸੀਂ ਆਪਣੇ ਵਾਸਤੇ ਕੀਤੀ ਹੈ ਭਉ ਭਗਤ ਭਗਵਾਨ ਹਿਤ ਮਾਇਆ ਲਿਪਤ ਰਚ ਕੁਆਂਟ ਪਰ ਵੀ ਮਾਇਆ ਚ ਲਿਪਤ ਨਹੀਂ ਰਹਿੰਦਾ ਬਿਰਲੇ ਕਹੀਏ ਨਾਨਕਾ ਜੀ ਨਾਲ ਰਚੇ ਪਰਪੰਚ ਇੱਥੋਂ ਕੋ ਬਿਰਲਾ ਗਾਂ ਜਾਂਦਾ ਜਿਹੜਾ ਪਰਪੰਚ ਨਹੀਂ ਰਚਦਾ ਨਹੀਂ ਤਾਂ ਇੱਥੇ ਪਰਪੰਚ ਰਚ ਲੈਂਦੇ ਨੇ ਵੱਡੇ ਵੱਡੇ ਢੇਰੇ ਬਣਾ ਲੈਂਦੇ ਨੇ ਇੱਕ ਬਣਾ ਲਿਆ ਦੋ ਬਣਾ ਲਏ ਚਾਰ ਬਣਾ ਲਏ 10 ਬਣਾ ਲਏ 100 ਬਣਾ ਲਏ ਫੱਕੇ ਰਹਿ ਜਾਂਦੇ ਠੀਕ ਹੈ
ਜੀ
ਸਕੂਲ ਬਣਾ ਲਏ ਕਾਲਜ ਬਣਾ ਲਏ ਫਸ ਗਿਆ ਮਾਇਆ ਚ ਜੇ ਭਗਤਾਂ ਵੱਲੋਂ ਰਿਹਾ ਜਿਵੇਂ ਰਵਿਦਾਸ ਰਿਹਾ ਨਾਨਕ ਰਿਹਾ ਅਲਿਪ ਤਾਂ ਪਰ ਗੱਲ ਦੱਸਣੀ ਹੈ ਲੋਕਾਂ ਨੂੰ ਕੋਈ ਸੁਣਾ ਕੋਈ ਨਾ ਸੁਣੂ
ਠੀਕ ਹੈ ਜੀ
ਜੋ ਗੱਲ ਪਾ ਲਈ ਜੋ ਪਾ ਲਿਆ ਉਹ ਦੱਸਣਾ ਜ਼ਰੂਰ ਹੈ ਦੱਸ ਦੇਣਾ
ਹਾਂਜੀ ਗੁਰ ਸਤਗੁਰ ਕਾ ਜੋ ਸਿੱਖ ਅਖਾਏ
ਇਹ ਕਿਉਂ ਕਿਹਾ ਇੱਥੇ ਗੁਰੂ ਨਾ ਬਣੇ ਕਿ ਸੰਤ ਨਹੀਂ ਬਣੇ ਜੇ ਤਾਂ ਬਣ ਗਿਆ ਗੁਰੂ ਅਰ ਸੰਤ
ਹਾਂਜੀ
ਫਿਰ ਤਾਂ ਪਟਿਆ ਗਿਆ ਸਾਨੂੰ ਮਾਰੋ ਠੀਕ ਹੈ ਖਾਣਾ ਕੀ ਹੈ ਕਿਹਾ ਕਿ ਗੁਰ ਸਤਗੁਰ ਕਾ ਸਿੱਖ ਕੌਣ ਫਿਰ ਬਚੂਗਾ ਨੀਵਾ ਹੋਣਾ ਨਿਵੇਂ ਸਵਾਰਾ ਹੋਇਆ ਨਾਨਕ ਸਿੱਖ ਹੈ ਗੁਰ ਸਤਗੁਰ ਕਾ ਗੁਰੂ ਨਹੀਂ ਹੈਗਾ ਦਾਸ ਹੈ ਉਹ ਅਖਾਏ ਕੌਣ ਜਦ ਨਾਨਕ ਕਹਿੰਦਾ ਹੋਏ ਤੇਰੇ ਦਾਸਨ ਦਾਸਾ ਜਿਹੜੇ ਤੇਰੇ ਪਹਿਲਾਂ ਦਾਸ ਹੋ ਚੁੱਕੇ ਮੇਰੇ ਤੋਂ ਪਹਿਲਾਂ ਮੈਂ ਉਹਨਾਂ ਦਾ ਦਾਸ ਹਾਂ ਉਹ ਕੌਣ ਨੇ ਭਗਤ ਨੇ ਕਬੀਰ ਹੈ ਤਲੋਚਨ ਹੈ ਨਾਮਦੇਵ ਹੈ ਤਸੈ ਗਿਆ ਦੇਵਾ ਉਹ ਸਾਰੇ ਜਿਹੜੇ ਤੇਰੇ ਦਾਸ ਨੇ ਮੈਂ ਉਹਨਾਂ ਦਾ ਦਾਸ ਹਾਂ ਉਹ ਤਾਂ ਦਾਸ ਹੈ ਸਿੱਖ ਹੈ ਉਹ ਤੇਰੇ ਦਾਸ ਨੂੰ ਦਾਸਾ ਤੂੰ ਵੀ ਕਹਿੰਦੇ ਗੁਰੂ ਹੈ ਗੁਰਬਾਣੀ ਸੱਚ ਕਹੂਗੀ ਉਹਨਾਂ ਨੂੰ ਦੱਸਣ ਦਾ ਪਤਾ ਲੱਗਣਾ ਹਾਂਜੀ
ਹਾਂਜੀ ਗੁਰ ਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਨਾਮ ਧਿਆਵੇ
ਐਸ ਅਵਸਥਾ ਦੇ ਵਿੱਚ ਗੁਰ ਸਤਗੁਰ ਦਾ ਸਿੱਖ ਬਣੇ ਨਾ ਕਿਉਂਕਿ ਸਤਗੁਰ ਤੋਂ ਖਾਲੀ ਕੋਈ ਨਹੀਂ ਸਤਗੁਰ ਸਾਰਿਆਂ ਦੇ ਅੰਦਰ ਹੈ ਆਪਣੇ ਅੰਦਰ ਆਤਮਾ ਦੀ ਆਵਾਜ਼ ਦਾ ਸਿੱਖ ਬਣੇ ਮਤਲਬ ਇਹ ਸਿੱਖ ਕਿਸੇ ਦਾ ਬਣਨ ਦੀ ਲੋੜ ਨਹੀਂ ਹੈ ਪਹਿਲਾਂ ਆਪਣੇ ਅੰਦਰ ਅੰਤਰ ਆਤਮਾ ਬੈਠੀ ਹੈ ਉਹਦੀ ਉਹ ਗੱਲ ਬਣਦੀ ਉਹਦਾ ਸਿੱਖ ਬਣ ਗਿਆ ਉਹੀ ਤਾਂ ਗੁਰਬਾਣੀ ਹੈ ਗੁਰਬਾਣੀ ਕਿਹੜਾ ਹੋਰ ਕੁਝ ਕਹਿੰਦੀ ਹੈ ਉਹੀ ਕਹਿੰਦੀ ਹੈ ਗੁਰਬਾਣੀ ਜੋ ਅੰਤਰਾਤਮਾ ਕਹਿੰਦੀ ਹੈ ਸੋ ਪਲਕੇ ਉੱਠ ਹਰ ਰੂਪ ਧਿਆਵਾ ਪਲਕੇ ਕੀ ਹੁੰਦਾ ਮਤਲਬ ਪਲਕੇ ਕਹਿੰਦੇ ਨੇ ਸ਼ਾਮ ਨੂੰ ਕਹਿੰਦੇ ਨੇ ਪਲਕੇ ਵੀ ਜਦ ਦੂਆ ਦਿਨ ਚੜ੍ਹਦਾ ਉਹ ਤਾਂ ਪਹਿਲਾਂ ਭਲਕ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਜੋ ਸੂਰਜ ਚੜਿਆ ਨਹੀਂ ਰਾਤ ਹੈ ਨਹੀਂ ਮੂੰਹ ਨੇਰਾ ਜਿਹਾ ਹੈਗਾ ਪਉ ਫਟ ਗਈ ਪਉ ਫਟੀ ਕਹਿੰਦੇ ਨੇ ਚਾਨਣ ਹੋ ਗਿਆ ਰਾਤ ਰਹੀ ਨਹੀਂ ਦਿਨ ਵੀ ਹੈ ਨਹੀਂ ਉਹ ਪਰਕੁੰਦ ਯਾਨੀ ਗਿਆਨ ਹੋ ਗਿਆ ਉਹਨੂੰ ਚਾਨਣ ਹੋ ਗਿਆ ਸੂਰਜ ਦਿਸਿਆ ਦੀ ਗੁਰਮਤਿ ਦੀ ਸੋਝੀ ਆਂਦੀ ਸ਼ਬਦ ਗੁਰੂ ਨਾਲ ਸੰਪਰਕ ਹੋਇਆ ਦੀ ਗੁਰਬਾਣੀ ਦਾ ਗਿਆਨ ਸਾਰਾ ਸਮਝ ਲਿਆ ਪਰ ਸ਼ਬਦ ਗੁਰੂ ਨਾਲ ਅੰਦਰੋਂ ਗਿਆਨ ਨਹੀਂ ਪੈਦਾ ਹੋਇਆ ਉਧਰੋਂ ਇੱਕ ਹੋ ਗਿਆ ਉਹ ਗਿਆ ਹੈ ਜੀ ਅਜੇ ਉਧਰੋਂ ਨਹੀਂ ਗਿਆਨ ਪਿਆ ਤੁਰਕੀ ਬਾਣੀ ਛੋੜੀ ਜਾਂਦੀ ਕਨਾਤਨਾ ਤੁਰਕੀ ਬਾਣੀ ਨਹੀਂ ਆਉਣ ਲੱਗੀ ਗੁਰਬਾਣੀ ਦੀ ਸਾਰੀ ਸਮਝ ਉਹ ਭਲਕ ਭਲਕੇ ਉੱਠ ਇੱਥੇ ਉੱਠ ਖੜਦਾ ਉੱਠ ਦਾ ਮਤਲਬ ਉੱਠ ਕੇ ਬੈਠ ਗਿਆ ਉਹ ਸੁੱਤੇ ਪਏ ਦੇ ਜਿਹਨੇ ਵੀ ਕੁਝ ਕਹਿ ਤਾਂ ਸਿੱਟਦਾ ਕੂੜਾ ਕਰਕਟ ਸਾਰਾ ਤਾਂ ਬੰਦ ਲਿਆ ਸੁੱਤੇ ਪਏ ਦੇ ਬੰਦੀ ਗਿਆ ਸਭ ਲੋਕਾਂ ਦੀਆਂ ਦਲੀਲਾਂ ਸਭ ਗੱਲਾਂ ਸਭ ਕਹਾਣੀਆਂ ਬੰਦੀ ਗਿਆ ਲੱਗ ਪਿਆ ਉੱਠ ਕੇ ਬੈਠ ਜਾਣਾ ਜਦ ਉੱਠ ਕੇ ਬੈਠ ਜਾਂਦਾ ਸੁਪਨਾ ਨਹੀਂ ਹੁੰਦਾ ਮਤਲਬ ਇਹ ਹੈ ਸਰ ਸੁਪਨੇ ਦੀ ਅਵਸਥਾ ਜੋ ਆ ਰਿਹਾ ਹੈ ਉੱਠਣ ਵਾਲਾ ਆਦਮੀ ਸੁਪਨੇ ਦੀ ਅਵਸਥਾ ਜੋ ਬਾਹਰ ਹੈ ਸੁਪਨਾ ਨਹੀਂ ਆ ਰਿਹਾ ਸੁਪਨਾ ਨਹੀਂ ਦੇਖ ਰਿਹਾ ਦੁਨੀਆਂ ਨੂੰ ਸੱਚ ਕਰਕੇ ਨਹੀਂ ਜਾਣ ਰਿਹਾ ਬਸ ਇੰਨਾ ਹੈ ਉਹ ਭਲਕੇ ਉੱਠ ਚੱਲ ਚਾਨਣ ਹੋ ਜਾਣਾ ਉਹਨੇ ਉੱਠ ਕੇ ਬੈਠ ਜਾਣਾ ਇਹ ਤਾਂ ਸਾਰੀ ਇਹ ਸੰਸਾਰ ਸਗਲ ਹੈ ਸੁਪਨਾ ਇਸ ਗੱਲ ਤੇ ਉਹਨੂੰ ਵਿਸ਼ਵਾਸ ਹੋ ਜਾਣਾ ਵੀ ਬਾਣੀ ਸੱਚ ਕਹਿੰਦੀ ਹੈ ਗੁਰਬਾਣੀ ਤੇ ਵਿਸ਼ਵਾਸ ਹੋਣ ਲੱਗ ਜਾਣਾ ਉਹਨੂੰ ਉੱਕੇ ਹੋਏ ਭਰੋਸਾ ਹੋ ਜਾਣਾ ਬਾਣੀ ਤੇ ਵੀ ਇਹ ਤਾਂ ਵਾਕਈ ਸੁਪਨਾ ਹੀ ਹੈ ਮੈਨੂੰ ਪਤਾ ਲੱਗੂ ਜਾਂਦੀ ਤੇ ਬਾਣੀ ਸੁਪਨਾ ਪਰ ਹੈ ਸੁਪਨਾ ਹੀ ਹੈ ਸੋ ਭਲਕੇ ਉੱਠ ਹਰ ਨਾਮ ਤੇ ਆਏ ਹਰ ਨਾਮ ਦੇ ਵਿੱਚ ਧਿਆਨ ਜੁੜੂ ਵੀ ਹੁਣ ਮੈਨੂੰ ਨਾਮ ਸੁਣੂਗਾ ਹੁਕਮ ਸੁਣੂਗਾ ਹੁਣ ਤੁਸੀਂ ਬਾਣੀ ਆਉਗੀ ਬਿਨਾਂ ਕੰਨਾਂ ਤੇ ਸੁਣਨ ਵਾਲੀ ਬਾਣੀ ਹੁਣ ਮੈਨੂੰ ਮਿਲੂਗੀ ਇਸ ਧਿਆਨ ਦੇ ਵਿੱਚ ਬੈਠ ਜੂਗਾ ਉਹ ਗਿਆਨ ਦੀ ਅਵਸਥਾ ਹੈ ਜਦ ਉਹਦਾ ਧਿਆਨ ਅੰਤਰਾਤਮਾ ਅੰਦਰੋਂ ਜਿਹੜੀ ਬਾਣੀ ਆਉਣੀ ਹੈ ਤੁਰਕੀ ਬਾਣੀ ਜੁੜੀਆਂ ਸੁਣਦੀਆਂ ਉਹ ਜੇ ਧਿਆਨ ਲਊ ਔਰ ਦੁਨੀਆਂ ਨਾਲ ਧਿਆਨ ਟੁੱਟ ਜੂਗਾ ਸੋ ਭਲ ਕੇ ਉਹ ਹਰ ਨਾਮ ਹੈ
ਹਾਂਜੀ ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ
ਇਹ ਨਹੀਂ ਹੈ ਵੀ ਬੈਠਾ ਹੀ ਰਹਿੰਦਾ ਹੈ ਉਹ ਨਾ ਬੈਠਾ ਨਹੀਂ ਰਹਿੰਦਾ ਉਦਮ ਵੀ ਕਰਦਾ ਰਹਿੰਦਾ ਹੈ ਗੁਰਬਾਣੀ ਨੂੰ ਹੋਰ ਵਿਚਾਰਦਾ ਰਹਿੰਦਾ ਹੈ ਕਿ ਜੇ ਨਹੀਂ ਮੈਨੂੰ ਛੋੜਿਆ ਗਲਤੀ ਕੀ ਹੈ ਮੇਰੇ ਕੀ ਗਲਤੀ ਹੈ ਆਪਣੇ ਅੰਦਰ ਝਾਕਦਾ ਰਹਿੰਦਾ ਹੈ ਫਿਰ ਪੁੱਛਿਆ ਕਾਲਮ ਕਵਣਾ ਬੋਲ ਹੁਣ ਕੀ ਗੱਲ ਹੈ ਹੁਣ ਬੋਲਦਾ ਕਿਉਂ ਨਹੀਂ ਤੂੰ ਕੀ ਕਾਲਣਾ ਤੂੰ ਅਬੋਲ ਹੈ ਮੈਨੂੰ ਤੂੰ ਬੋਲਿਆ ਤਾਂ ਮੈਂ ਤੈਨੂੰ ਹੁਣ ਮੈਂ ਤੈਨੂੰ ਸੁਣੂ ਬੈਠਾ ਤੂੰ ਬੋਲਦਾ ਨਹੀਂ ਬਹੁਤ ਜਨਮ ਪਿਛਲੇ ਤੇ ਮਾਧੋ ਜਨਮ ਤੁਹਾਰੇ ਲਿਖੇ ਬਹੁਤ ਜਨਮ ਹੋ ਗਿਆ ਪਿਛਲੇ ਨੂੰ ਤੇਰੇ ਨਾਲੋਂ ਇਸ ਆਵਾਜ਼ ਨਾਲੋਂ ਸੱਚਖੰਡ ਦੇ ਹੁਕਮਾਂ ਨੂੰ ਵਿਚਲੇ ਨੂੰ ਬਹੁਤ ਚਿਰ ਹੋ ਗਿਆ ਇਹ ਸੁਣਿਆ ਦੀ ਬਹੁਤ ਦੇਰ ਹੋ ਗਈ ਮੈਂ ਜਨਮ ਜਿੰਨੇ ਲਏ ਨੇ ਮਾਇਆ ਚ ਇਹਨਾਂ ਚ ਨਹੀਂ ਕਿਸੇ ਚ ਵੀ ਸੁਣੇ ਉਹ ਹੁਕਮ ਜਿਹੜਾ ਸੱਚਖੰਡ ਦੇ ਵੀ ਸੁਣਦਾ ਹੁੰਦਾ ਸੀ ਬਹੁਤ ਜਨਮ ਲੈ ਲਏ ਪਿਛਲੇ ਤੇ ਮਾਧੋ ਇਹ ਜਨਮ ਤੁਹਾਰੇ ਲੇਖੇ ਇਹ ਜਿਹੜਾ ਹੁਣ ਜਨਮ ਹੋਊਗਾ ਮੇਰਾ ਸੁਣਦੀ ਸਾਰੇ ਜਨਮ ਹੋਣਾ ਨਾਮ ਸੁਣਦੀ ਸਾਰੇ ਨੇ ਜਪਣਾ ਜੋ ਤਾਂ ਹੋਣਾ ਮਰਿਆ ਹੋਇਆ ਹੈ ਇਹ ਅਵਸਥਾ ਮਰੇ ਹੋਈ ਹੈ ਮੁਕਤ ਮੁਕਤ ਹੈ ਮੁਕਤ ਸ਼ਬਦ ਨਾਲ ਮਰਿਆ ਹੋਇਆ ਮਰਿਆ ਖੁਦ ਜੀਵ ਹੈ ਤੁਰਕੀ ਬਾਣੀ ਸ਼ੁਰੂ ਜਿਉਂਦਾ ਹੋ ਜੂਗਾ ਫਿਰ ਬੋਲੂਗਾ ਫਿਰ ਉਹ ਜੋ ਬੋਲੂਗਾ ਉਹ ਜਨਮ ਉਹਦੇ ਲੇਖੇ ਲਊਗਾ ਫਿਰ ਉਹਦੀ ਉਹ ਗੱਲ ਕਰੂਗਾ ਹੋਰ ਕੋਈ ਗੱਲ ਨਹੀਂ ਕਰਦੀ ਹਸ਼ਰ ਕੁਛ ਵੀ ਹੋਵੇ ਗੱਲ ਉਹਦੀ ਉਹ ਕਰੂਗਾ ਕਹੇ ਰਵਦਾਸ ਆਸ ਲੱਗ ਜੀਵਾ ਔਰ ਰਵਦਾਸ ਕਹਿੰਦਾ ਮੈਨੂੰ ਤਾਂ ਜਿਉਣ ਦੀ ਲੋੜ ਹੀ ਨਹੀਂ ਮੈਂ ਤਾਂ ਇਸ ਆਸ ਦੇ ਵਿੱਚ ਜਿਉਂ ਰਿਹਾ ਸਾਹ ਲੈ ਰਿਹਾ ਫਿਰ ਵੀ ਉਹ ਦਰਸ਼ਨ ਦੇਖੇ ਨੂੰ ਚਿਰ ਹੋ ਗਿਆ ਮੈਂ ਦਰਸ਼ਨ ਦੇਖਣ ਵਾਸਤੇ ਜਿਉਂ ਦਰਸ਼ਨ ਦਿੱਤੀ ਸਾਰੇ ਚਾਹੇ ਸਾਹ ਕੱਢ ਲਈ ਕੋਈ ਲੋੜ ਨਹੀਂ ਪਰ ਦਰਸ਼ਨ ਤਾਂ ਦੇ
ਠੀਕ ਹੈ ਜੀ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ
ਉਦਮ ਕਰੇ ਭਲਕੇ ਪਰਮਾਤੀ ਰੋਜ਼ ਉਦਮ ਕਰਦਾ ਉਹ ਰੋਜ਼ ਉਦਮ ਕਰਦਾ ਵੀ ਬਾਣੀ ਸੁਣੇ ਆਪਣੀ ਕਮੀ ਵੱਲ ਰੋਜ਼ ਧਿਆਨ ਕਰਦਾ ਕਿੱਥੇ ਕਮੀ ਹੈ ਮੇਰੇ ਚ, ਮੇਰੇ ਚ ਕਿਤੇ ਕਮੀ ਹੈ ਤਾਂ ਨਹੀਂ ਸੁਣਦੀ ਬਾਣੀ ਮੈਨੂੰ, ਤੇ ਉਦਮ ਕਰਦਾ ਕਮੀ ਦੂਰ ਕਰਨ ਦੀ, ਹਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰ ਸਲਮਾਵੇ ਰੋਜ਼ ਨਾਵਾ ਲੱਗਦਾ ਨਾਵਾ ਬਾਵੇ ਨਾਲ ਨਾਮ ਦਾ ਉਹ ਵਚਨ ਹੈ
ਹਾਂਜੀ,
ਨਾਵਾ ਨਹੀਂ ਨਹਾਵੇ ਲਫ਼ਜ਼ ਨਹੀਂ ਹੈ,
ਅੱਛਾ ਜੀ
ਨਾਮ ਦਾ ਬਹੁ ਵਚਨ ਹੈ ਕਿਹਾ ਅਸੰਖ ਨਾਮ
ਹਾਂਜੀ
ਅਸੰਖ ਥਾਂ
ਹਾਂਜੀ
ਨਾਮ ਦਾ ਬਹੁ ਵਚਨ ਹੈ ਨਾਵਾ
ਠੀਕ ਹੈ
ਅਮਰ ਸਲਮਾਵ ਨਾਮ ਦੇ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਉਹਦਾ ਗੁਣਗਾਨ ਕਰਦਾ ਉਹਦੇ ਗੁਣਾਂ ਦੇ ਸਾਗਰ ਦੇ ਵਿੱਚ ਉਹਦੇ ਗੁਣ ਧਾਰਨ ਕਰਦਾ ਕਿਸੇ ਗੁਣ ਚ ਮੇਰੇ ਚ ਕੋਈ ਕਮੀ ਨਹੀਂ ਹੈ ਕਿਸੇ ਪੱਖ ਚ ਗੁਣ ਚ ਕਮੀ ਨਹੀਂ ਕੋਈ ਰਹੇਗੀ ਕੀ ਮੈਂ ਬਾਕੀ ਨਿਰਵੈਰ ਹਾਂ ਮੇਰੀ ਨਿਰਵੈਰਤਾ ਚ ਕਮੀ ਤਾਂ ਨਹੀਂ ਕਿਤੇ ਸਬਦਿਸ਼ਟੀ ਤਾਂ ਹਾਂ ਸਬਦਿਸ਼ਟੀ ਕਮੀ ਤਾਂ ਨਹੀਂ ਕਿਤੇ ਕਿਤੇ ਬੈਰੀ ਬਗਾਨਾ ਤਾਂ ਨਹੀਂ ਮੈਂ ਮੰਨਦਾ ਕਿਤੇ ਬਹੁਤ ਗਹਿਰਾ ਸਬੈਰੀ ਬਗਾਨ ਨੂੰ ਮੰਨਦਾ ਹੁਣ ਆਪਣਾ ਪਰਾਇਆ ਮੇਰੇ ਚ ਮਿਟ ਗਿਆ ਬਿਲਕੁਲ ਹੈ ਥੋੜੀ ਬਹੁਤ ਅੰਸ ਕੋਈ ਹੈ ਕੋਈ ਨਾ ਕੋਈ ਗਲਤੀ ਮੇਰੇ ਚ ਤਾਂ ਦੀ ਬਾਣੀ ਸੁਣਦੀ ਇਹ ਗੱਲ ਦਾ ਉਦਮ ਕਰਦਾ ਉਹ ਆਪਣੇ ਆਪ ਦਾ ਚਿੰਤਨ ਕਰਦਾ ਆਪਣੇ ਆਪ ਨੂੰ ਦੇਖਦਾ ਆਪਣੇ ਦਰਬਾਰ ਵਿੱਚ ਜਲਦੀ ਬੋ ਕਰਕੇ ਦੇਖਦਾ ਉਹ ਜਿੱਦਾਂ ਆਪਣੇ ਕਮੀ ਦੂਰ ਹੋ ਗਈ ਬਾਣੀ ਸੁਣ ਜਾਣੀ ਇਹ ਉਹਨੂੰ ਪਤਾ
ਠੀਕ ਹੈ ਜੀ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ ਦੁਖ ਲਹਿ ਜਾਵੇ
ਉਪਦੇਸ਼ ਗੁਰੂ ਆ ਜਿਹੜਾ ਉਪਦੇਸ਼ ਆ ਸਾਡੇ ਕੋ ਅਸਲ ਦਾ ਗੁਰੂ ਦਾ ਕੀਤਾ ਹੋਇਆ ਭਾਵੇਂ ਬੋਲਿਆ ਕਿਸੇ ਨੇ ਵੀ
ਹੈ
ਪਰਮੇਸ਼ਰ ਦਾ ਉਪਦੇਸ਼ ਕੀਤਾ ਉਪਦੇਸ਼ ਗੁਰੂ ਇੱਥੋਂ ਵੀ ਭਲੇਖਾ ਪੈਂਦਾ ਹੈ ਨਾਨਕ ਨੇ ਉਪਦੇਸ਼ ਕੀਤਾ ਭਗਤਾਂ ਨੇ ਫਿਰ ਤਾਂ ਭਗਤ ਵੀ ਗੁਰੂ ਨੇ ਚਲੋ ਜੇ ਉਪਦੇਸ਼ ਨੂੰ ਗੁਰੂ ਮੰਨ ਲਈਏ ਪੰਜ ਨੂੰ ਫਿਰ ਅਰਦਾਸ ਕਰਦੇ ਨੇ ਗੁਰੂ ਹੈ ਭਗਤ ਕਰਦੇ ਨੇ ਗੁਰੂ ਹਨ ਸਾਰੇ ਗੁਰੂ ਨੇ ਅਸਲ ਜੇ ਮਾਨਦਾਰ ਨਹੀਂ ਰਹੇ ਅਸੀਂ ਹਾਂ ਦਾਲ ਨਹੀਂ ਰਹੇ ਪਾਰਟੀ ਵਾਜ ਹੋ ਗਏ ਧੜੇ ਵੱਡੀਆਂ ਹੋ ਗਈ ਉਪਦੇਸ਼ ਗੁਰੂ ਗੁਰੂ ਦਾ ਉਪਦੇਸ਼ ਹੈ ਬਾਣੀ ਮਹਾਂਪੁਰਖ ਕੀ ਬਾਣੀ ਬਿਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਕਿਤੇ ਬਾਣੀ ਹੈ ਮਹਾਂਪੁਰਖ ਦੀ ਉਹ ਗੁਰੂ ਹੈ ਬਾਕੀਆਂ ਦੇ ਤਾਂ ਬੁਲਾਇਆ ਹੈ ਉਹ ਤਾਂ ਬੁਲਾਏ ਬੋਲੇ ਨੇ ਸਾਰੇ ਉਹਨਾਂ ਦੀ ਬਾਣੀ ਨਹੀਂ ਹੈ ਕੋਈ ਬੋਲਿਆ ਬੁਲਾਇਆ ਬੋਲਿਆ ਇਹ ਗੁਰੂ ਦਾ ਉਪਦੇਸ਼ ਹੈ ਪਰਮੇਸ਼ਰ ਦਾ ਉਪਦੇਸ਼ ਹੈ ਹਰ ਹਰ
ਜਪ ਜਪ
ਇਹ ਹਰ ਦਾ ਇਹਦੇ ਚ ਹਰ ਕੀ ਹੈ ਹਰ ਬਾਰੇ ਗਿਆਨ ਹਰੀ ਕੌਣ ਹਰੀ ਕੌਣ ਹੈ ਜਿਹੜਾ ਤਨ ਜਿਹਦੇ ਨਾਲ ਹਰਿਆ ਜਿਹਦੇ ਨਾਲ ਮਨ ਹਰਿਆ ਜਿਹਦੇ ਨਾਲ ਦਰਖਤ ਹਰੇ ਨੇ ਜਿਹੜੀ ਆਤਮਾ ਹੈ ਉਹ ਹਰ ਹੈ ਹਰਤਾ ਰੂਪ ਹੈ ਹਰ ਅੰਦਰੇ ਹੈ ਤੇ ਹਰ ਦੇ ਵਿੱਚ ਹਰ ਦੀ ਜੋਤ ਨਾਲ ਦਰਖਤ ਹਰੇ ਨੇ ਹਰ ਦੀ ਜੋਤ ਨਾਲ ਸਰੀਰ ਹਰਾ ਇਹ ਹਰ ਨੂੰ ਹਰ ਦੀ ਜੋਤ ਨੂੰ ਜਾਣਦਾ ਇਹ ਇਹਦਾ ਜਪ ਜਾਪਦਾ ਤਨ ਵਿੱਚੋਂ ਮਨ ਨੂੰ ਖੋਜਦਾ ਮਨ ਵਿੱਚੋਂ ਉਹਨੂੰ ਖੋਜਦਾ ਜਿਹੋ ਮਨ ਪੈਦਾ ਹੋਇਆ ਹੈ ਤਨ ਸਰੀਰ ਵਿੱਚੋਂ ਮਨ ਨੂੰ ਖੋਜਦਾ ਜੋ ਸਰੀਰ ਹਰਾ ਮਨ ਕਰਕੇ ਹੈ ਨਾ ਆਤਮਾ ਕਰਕੇ ਹੈ ਆਤਮਾ ਦੇ ਵਿੱਚ ਪ੍ਰਾਤਮਾ ਨੂੰ ਖੋਜਦਾ ਹੈ ਆਤਮਾ ਜੋਤ ਦੇਖਦਾ ਹੈ ਸਰੀਰ ਵਿੱਚ ਜੋਤ ਹੈ ਆਤਮਾ ਜੋਤ ਜੋਤਮਾ ਜਾਤਾ ਜੋਤ ਦੇ ਵਿੱਚੋਂ ਜਾਣਨ ਦੀ ਕੋਸ਼ਿਸ਼ ਕਰਦਾ ਹੈ ਪਹਿਲਾਂ ਸੰਸਾਰ ਚ ਧੁੱਪ ਦੇਖਦਾ ਧੁੱਪ ਦੇ ਵਿਚਾਲੇ ਸੂਰਜ ਦੇਖਦਾ ਓਹੋ ਉਹ ਸੂਰਜ ਤੋਂ ਧੁੱਪ ਪੈਦਾ ਹੁੰਦੀ ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ
ਸਭ ਕਿਲਵਿਕ ਪਾਪ
ਦੁਖ ਦੁੱਖ ਲੈ ਜਾਵੇ ਸਾਰੇ ਦਿਲ ਵਿੱਚ ਪਾਪ ਦੁੱਖ ਜਿੰਨੇ ਕਲਪਨਾ ਇੱਛਾਵਾਂ ਤੇ ਦੁੱਖ ਪੈਦਾ ਹੋਏ ਨੇ ਨਾ ਇੱਛਾਵਾਂ ਸੀ ਸੰਸਾਰੀ ਉਹ ਨਹੀਂ ਸੀ ਪੂਰੀ ਹੁੰਦੀ ਦੁਖੀ ਹੁੰਦਾ ਸੀ ਇਹ ਛੱਡ ਦਿੱਤੀਆਂ ਦੁੱਖ ਲੈ ਜਾਏ ਜਿਹੜੇ ਦੁੱਖ ਤੇ ਸਾਰੇ ਲੈ ਜਾਂਦੇ ਉਹ ਭਾਲੇ ਨਾਲ ਸਭ ਕੁਝ ਹੋਣਾ ਲੋੜੇ ਦੀ ਉਹਨੂੰ
ਠੀਕ ਹੈ ਜੀ
ਉਹਦਾ ਜਿਹੜਾ ਦਿੱਤਾ ਦੇ ਲੈਤੇ ਚੱਕ ਪਾਏ ਜੁਗਾ ਜੀ ਅੰਤਰ ਖਾਈ ਖਾਏ ਉਹ ਦੇਈ ਜਾਂਦਾ ਹੈ ਲੈਣੇ ਵਾਲੇ ਥੱਕੀ ਜਾਂਦੇ ਨੇ ਤੁਸੀਂ ਫੇਰ ਮੁੱਕੀ ਜਾਂਦੇ ਹੋ
ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ
ਫਿਰ ਚੜ੍ਹੇ ਦਿਵਸ ਉਹ ਤੋਂ ਬਾਅਦ ਉਹਦੇ ਅੰਦਰ ਸੂਰਜ ਪ੍ਰਗਟ ਹੁੰਦਾ ਦਿਵਸ ਚੜ੍ਹਦਾ ਜਾਂ ਸੂਰਜ ਕਹੇ ਕਬੀਰ ਮਨ ਭਿਆ ਪ੍ਰਗਾਸਾ ਉਹਦੇ ਭਾਗ ਜਦ ਕਿਦ ਸੂਰੀ ਚੜਿਆ ਹੁੰਦਾ ਫਿਰ ਸਭ ਗੁਰੂ ਪ੍ਰਗਟ ਹੋ ਜਾਂਦਾ ਫਿਰ ਚੜਿਆ ਦਿਵਸ ਗੁਰਬਾਣੀ ਦਾ ਫੇਰ ਗਾਉਣਾ ਗੁਰਬਾਣੀ ਉਸ ਅਵਸਥਾ ਵਿੱਚ ਉਚਾਰਨ ਕੀਤੀ ਹੈ ਗੁਰਬਾਣੀ ਬਹਿ ਦੇ ਹੁਣ ਦੇ ਹਾਲ ਲੋਕ ਤੇ ਆਵੇ ਜੋ ਬਹਿ ਦੇ ਹੁਣ ਦੇ ਹਾਲ ਨਾਮ ਦੇ ਵਿੱਚ ਜੁੜਿਆ ਰਹਿੰਦਾ ਹੋਰ ਕੋਈ ਕਬਰੀ ਨਹੀਂ ਉਹ ਹੋਰ ਸਲਾਹ ਨਾ ਕੋਈ ਉਹਦੇ ਕੋਲ ਲੈਣ ਆਉਂਦਾ ਨਾ ਉਹ ਕਿਸੇ ਨੂੰ ਸਲਾਹ ਦਿੰਦਾ ਸਲਾਹ ਲੈਣ ਨਾ ਉਹ ਕਹਿੰਦਾ ਵੀ ਮੇਰੇ ਕੋਲ ਆਵੇ ਕੋਈ ਸਲਾਹ ਹੋਰ ਲੈਣ ਪ੍ਰਾਣੀ ਆਇਓ ਲਹਾ ਲੈਣ ਕੀ ਲਹਾ ਲੈਣਾ ਕਿਵੇਂ ਤੈਨੂੰ ਮਿਲੂਗਾ ਇਹ ਸਵਾਲ ਕਰੇ ਆ ਕੇ ਜਿਹਨਾਂ ਕਰਨਾ ਨਹੀਂ ਆਪਣੇ ਘਰੇ ਬੈਠੇ ਮੇਰੇ ਕੋਲ ਦੀ ਲੋੜ ਨਹੀਂ
ਠੀਕ ਹੈ
ਕੋਈ ਮੇਰੇ ਨਾਲ ਰਿਸ਼ਤੇ ਨਹੀਂ ਕੋਈ ਕਿਸੇ ਦਾ ਮੇਲਾ ਲੱਗਦਾ ਨਹੀਂ ਮੈਂ ਕਿਸੇ ਕੋਲ ਲੱਗਦਾ ਨਹੀਂ
ਇਹ ਉਸ ਤਰ੍ਹਾਂ ਹੀ ਗੱਲ ਹੈ ਜਿਵੇਂ ਭਗਤ ਕਬੀਰ ਜੀ ਕਹਿੰਦੇ ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਔਰ ਜਾਗ ਹੈ ਜੀ
ਬੈਠਾ ਰਹੋ ਔਰ ਜਾਗ
ਠੀਕ ਹੈ ਜੀ ਜਾਗਰਤ ਅਵਸਥਾ ਹੈ
ਇਹਦਾ ਜਾਗਰਤ ਜਿਹੜੀ ਅਵਸਥਾ ਆ ਗਈ
ਹਾਂ ਜੀ
ਉਹ ਤਾਂ ਦਿਵਸ ਚੜਿਆ ਆ ਸੂਰਜ ਚੜਿਆ ਆ ਜਾਗ ਕੇ ਸੰਗ ਤੇ ਵਿਛੜਿਆ ਤਾਈ ਕੇ ਸੰਗ ਲਾਗ ਅਗਲੀ ਵੀ ਤਬਕਤੀ ਹੈ
ਹਾਂ ਜੀ
ਉਹ ਜਦ ਦਿਵਸ ਚੜੂਗਾ ਤਾਂ ਸੂਰਜ ਚੜੂਗਾ ਉਹਦੇ ਨਾਲ ਛੋਟੇ ਕੋਈ ਸੂਰ ਚੜਿਆ ਦਿਖੂਗਾ ਜੇ ਸੌ ਗਿਆ ਕੀ ਪਤਾ ਲੱਗਣਾ ਕਿ ਚੜਿਆ ਕਿ ਛਿਪ ਗਿਆ
ਠੀਕ ਹੈ ਜੀ ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵ ਹੈ
ਆ ਦੇਖੋ ਜਿਹੜਾ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ ਸਾਸ ਹੀ ਗਿਰਾਸ ਹੈ ਮੇਰਾ ਹਰ ਹਰ ਤੇ ਆਵੇ ਜਾਬ ਪਹਿਲੀ ਸਟੇਜ ਹੈ ਸਮਣ ਦੂਜੀ ਸਟੇਜ ਹੈ ਤੀਜੀ ਸਟੇਜ ਤੇ ਹੁੰਦੀ ਹੈ ਧਿਆਨ ਹੀ ਰੱਖਣਾ ਬੋਲਣਾ ਤਾਂ ਹੈ ਹੀ ਇਸ ਕਰਕੇ ਸਾਹ ਵੀ ਲੈ ਸਕਦਾ ਰੋਟੀ ਵੀ ਖਾ ਸਕਦਾ ਹੈ ਰੋਟੀ ਖਾ ਕੇ ਜੇ ਰੋਟੀ ਪੂਜਾ ਰਾਮ ਨਹੀਂ ਕਹਿ ਸਕਦਾ ਵੈਗਰੂ ਨਹੀਂ ਕਹਿ ਸਕਦਾ ਪਰ ਸਾਸ ਗਰਾਸ ਧਿਆਨ ਹੋ ਸਕਦਾ
ਠੀਕ ਹੈ ਜੀ ਟਿਆ ਨਹੀਂ ਜਾ ਸਕਦਾ ਬੋਲਿਆ ਨਹੀਂ ਜਾ ਸਕਦਾ ਪਰ ਧਿਆਨ ਰਹਿ ਸਕਦਾ
ਬੋਲਿਆ ਨਹੀਂ ਜਾ ਸਕਦਾ
ਹਾਂਜੀ
ਧਿਆਨ ਰੱਖਿਆ ਜਾ ਸਕਦਾ
ਹਾਂਜੀ
ਇਹ ਜਿਸ ਵਿੱਚ ਭੇਦ ਪ੍ਰਗਟ ਹੋਵੇ ਆਪੇ ਚੁੱਪ ਕਰ ਜਾਣਗੇ
ਠੀਕ ਹੈ ਜੀ ਸੋ ਗੁਰਸਿੱਖ ਗੁਰੂ ਮਨ ਭਾਵ ਹੈ
ਉਹ ਗੁਰਸਿੱਖ ਗੁਰੂ ਮਨ ਭਾਵ ਹੈ ਉਹ ਗੁਰਸਿੱਖ ਹੈ ਉਹ ਪਰਮੇਸ਼ਰ ਗੁਰੂ ਇੱਥੇ ਪਰਮੇਸ਼ਰ ਹੈ
ਹਾਂਜੀ
ਉਹਦੇ ਮਨ ਉਹ ਖਰਾ ਉਹ ਖਜ਼ਾਨੇ ਚ ਪੈ ਜਾਣਾ ਸੋ ਗੁਰਸਿੱਖ ਦੇਖੋ ਸਿੱਖ ਕੀ ਦਾ ਗੁਰ ਦਾ ਸਤਗੁਰ ਦਾ
ਹਾਂਜੀ
ਇੱਕ ਤਾਂ ਗੁਰੂ ਨਾਨਕ ਦਾ ਹੈ ਪਰ ਪਰਮੇਸ਼ਰ ਨੂੰ ਪਾਉਂਦਾ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ
ਹਾਂਜੀ
ਕੌਣ ਕਹਿ ਰਿਹਾ ਸਤਿਗੁਰ ਕਹਿ ਰਿਹਾ
ਹਾਂ
ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ
ਗੁਰੂ
ਕੇ ਪਿਆਰੇ ਮੇਰੇ ਗੁਰੂ ਕੇ ਪਿਆਰੇ ਤੂੰ ਸੋ ਗੁਰਸਿੱਖ ਗੁਰੂ ਮਨ ਭਾਵ ਹੈ
ਠੀਕ ਹੈ ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ
ਗੁਰੂ ਉਪਦੇਸ਼ ਸੁਣਾਵੇ ਉਹਨੂੰ ਗੁਰੂ ਫਿਰ ਸਿੱਧਾ ਗੁਰੂ ਉਪਦੇਸ਼ ਮਿਲਦਾ ਸਿੱਧਾ ਹੀ ਰੋਹ ਤੁਰਤੀ ਬਾਣੀ ਮਿਲਦੀ ਹੈ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣ ਆਵੇ ਗੁਰੂ ਨੂੰ ਉਪਦੇਸ਼ ਆਪਣਾ ਡਾਇਰੈਕਟ ਸੁਣਾਉਂਦਾ ਡਾਇਰੈਕਟ ਤੁਰਤੀ ਬਾਣੀ ਦਿੰਦਾ ਆਪਣੇ ਉਪਦੇਸ਼ ਨੂੰ ਗੁਰੂ ਆਪਣੇ ਉਪਦੇਸ਼ ਨਾਲ ਜੋੜਦਾ ਫਿਰ ਆ ਤੁਰਕੀ ਬਾਣੀ ਆਈ ਤਨ ਸਗਲੀ ਚਿੱਤ ਫਿਰ ਬੁਲਾਇਆ ਬੋਲਦਾ ਖਸਮ ਦਾ ਉਹਨੂੰ ਸੁਣਦਾ ਗੁਰੂ ਉਪਦੇਸ਼ ਆ ਜਿਹੜੀ ਗੁਰਬਾਣੀ ਹੈ ਇਹ ਉਪਦੇਸ਼
ਠੀਕ ਹੈ ਜੀ
ਗੁਰਬਾਣੀ
ਹਾਂਜੀ
ਇਹ ਉਪਦੇਸ਼ ਉਹ ਇਹ ਬਿਨਾਂ ਕਰਨਾ ਤੇ ਸੁਣਨ ਵਾਲੀ ਬਾਣੀ ਹੈ ਉਹ ਗੁਰੂ ਉਪਦੇਸ਼
ਠੀਕ ਹੈ ਜੀ ਸਵਾਮੀ ਕੌਣ ਹੈ ਜੀ ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ ਇਹ ਵੀ ਪਰਮੇਸ਼ਰ ਵਾਸਤੇ ਹੀ ਹੈ
ਸਵਾਮੀ ਤਾਂ ਉਹੀ ਹੈ ਸਾਰਿਆਂ ਦਾ ਮਾਲਕ ਉਹੀ ਹੈ ਹੋਰ ਮਾਲਕ ਇੱਥੇ ਕੌਣ ਹੈ ਤੇ ਬੋਲਦਾ ਸਤਗੁਰ ਰਹਤੇ ਜਾਨੀ ਬੋਲ ਮਨ ਤਾਂ ਖਤਮ ਹੋ ਗਿਆ ਮਨ ਤਾਂ ਬਹੁਤ ਦੇਰ ਦਾ ਮਰ ਚੁੱਕਿਆ ਗੁਰ ਤਾਂ ਸਮਾ ਚੁੱਕਿਆ ਆਪਣੇ ਮੂਲ ਚ
ਠੀਕ ਹੈ ਜੀ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੇ
ਜਨ ਨਾਨਕ ਦਾ ਆਪ ਉਸ ਗੁਰਸਿੱਖ ਦੀ ਧੂੜ ਮੰਗਦਾ ਉਹ ਤੋਂ ਕੀ ਆਉਂਦੀ ਹੈ ਉਹਦੀ ਸਿੱਖਿਆ ਦੇ ਵਿੱਚੋਂ ਜੋ ਗਿਆਨ ਹੈ ਉਹ ਮੰਗਦਾ ਉਹਦੇ ਜਿਹੜੇ ਬੋਲ ਨੇ ਨਾ ਬੋਲ ਉਹਦੀ ਬਾਣੀ ਸੁਣਨੀ ਚਾਹੁੰਦਾ ਉਹ ਜੋ ਬੋਲਦਾ ਉਹ ਸੁਣਨੀ ਚਾਹੁੰਦਾ ਨਾਨਕ ਨਾਨਕ ਨੂੰ ਵੀ ਭੁੱਖ ਆ ਉਸੇ ਦੀ ਸੁਣਦੀ ਉਹ ਗਿਆਨ ਕੀ ਆਂਦੀ ਲਿਆ ਰਿਹਾ ਉਹ ਗਿਆਨ ਕੀ ਆਂਦੀ ਆਉਂਦੀ ਆ ਜਦ ਬੋਲਦਾ ਗੁਰਸਿੱਖ ਫਿਰ ਦੇਖੋ ਭਾਈ ਗਿਆਨ ਕੀ ਆਈ ਜਾਂਦੀ ਉਹ ਗਿਆਨ ਕੀ ਆਂਦੀ ਵਾਲੀ ਧੂੜ ਲੋਚਦਾ ਨਾਨਕ ਵੀ ਨਾਨਕ ਜਨ ਲਫਜ਼ ਅੱਡਾ ਨਾਨਕ ਆਟਾ ਨਾਨਕ ਦਾ ਕਹਿ ਰਿਹਾ
ਹਾਂਜੀ
ਅਸਲ ਇਹਦੇ ਹੱਥੇ ਤੇ ਨਾਨਕ ਨੂੰ ਵੀ ਔਕੜ ਹੈ ਜਾਨੂੰ ਵੀ ਔਕੜ ਹੈ ਤੁਸੀਂ ਦੇਖ ਰਹੇ ਹੋ
ਠੀਕ ਹੈ
ਨਾਨਕ ਕਹਿੰਦਾ ਜਿਹੜਾ ਜਨ ਹੈ ਨਾ ਆਦਮੀ ਕੋਈ ਵੀ ਗੁਰਮੁਖ ਹੈ ਜਿਹੜਾ ਇਹਨੂੰ ਜਾਣਨ ਦੀ ਇੱਛਾ ਹੈ ਇਹਦੇ ਅੰਦਰ ਭੁੱਖ ਹੈ ਉਹ ਐਸੇ ਗੁਰਸਿੱਖ ਦੀ ਧੂੜ ਮੰਗਦਾ ਜੋ ਆਪ ਜਪੋ ਅਬਰਾ ਨਾਮ ਜਪੋ ਹਾਂਜੀ
ਪੌੜੀ ਜੋ ਤੁਧ ਸੱਚ ਧਿਆਇਂਦੇ ਤੇ ਵਿਰਲੇ ਥੋੜੇ ਜੋ ਮਨ ਚਿਤ ਇੱਕ ਅਰਾਧ ਦੇ ਜਿਨ ਕੀ ਬਰਕਤ ਖਾਏ ਅਸੰਖ ਕਰੋੜੀ
ਜੋ ਤੁਧ ਸੱਚ ਤੇ ਆਉਂਦੇ ਤੇ ਇਹ ਸੱਚ ਜਿਹੜੇ ਤੇਰੇ ਧਿਆਨ ਰੱਖਦੇ ਨੇ ਜਿਨ੍ਹਾਂ ਦਾ ਧਿਆਨ ਝੂਠੀ ਮਾਇਆ ਵੱਲੋਂ ਟੁੱਟ ਕੇ ਤੇਰੇ ਨਾਲ ਜੁੜ ਗਿਆ ਅੰਤਰਾਤਮਾ ਨਾਲ ਜੁੜ ਗਿਆ ਸੱਚ ਧਿਆਨ ਦੇ ਉਹਦਾ ਬਿਰਲੇ ਬਿਰਲੇ ਨੇ ਬਹੁਤ ਥੋੜੇ ਨੇ ਗੁਰਬਾਣੀ ਦਾ ਬਹੁਤ ਥੋੜੇ ਕਹਿੰਦੀ ਹੈ ਮਿਲਦੇ ਨੇ ਤੇ ਪਤਾ ਨਹੀਂ ਕੀ ਸੋਚਦੇ ਨੇ ਅਸਲ ਚ ਆਪ ਸਿੱਖ ਜਿੱਦਣ ਬਣ ਜਾਣਗੇ ਉਦੋਂ ਪਤਾ ਲੱਗੂ ਮਿਲਦੇ ਥੋੜੇ ਹੀ ਹੁੰਦੇ ਨੇ ਜਿਹੜੇ ਆਪ ਸਿੱਖ ਨਹੀਂ ਹਨ ਉਹਨਾਂ ਨੂੰ ਭੁਲੇਖਾ ਹੈ ਉਹਨਾਂ ਨੂੰ ਪਤਾ ਵੀ ਸਾਡੇ ਵਰਗੇ ਤਾਂ ਬਹੁਤ ਨੇ ਉਹਨਾਂ ਵਰਗੇ ਹੈ ਵੀ ਬਹੁਤ
ਜੋ ਮਨ ਚਿੱਤ ਇੱਕ ਰਾਧ ਦੇ ਤਿੰਨ ਕੀ ਬਰਕਤ ਖਾਏ ਅਸੰਖ ਕਰੋੜ
ਜੋ ਬੁਲ ਕਰਕੇ ਚਿੱਤ ਕਰਕੇ ਇੱਕ ਹੋ ਕੇ ਅਰਾਧੇ ਨੇ ਉਹਨਾਂ ਦੀ ਜਿਹੜੀ ਬਰਕਤ ਹੈ ਨਾ ਜੋ ਉਹਨਾਂ ਨੇ ਪ੍ਰਾਪਤ ਕੀਤਾ ਹੈ ਪ੍ਰਾਪਤ ਕਰਕੇ ਆ ਲਿਖੇ ਦੱਸਿਆ ਹੈ ਦੁਨੀਆ ਨੂੰ ਬਰਕਤ ਕੀਤਾ ਹੈ ਕੁਝ ਬਾਣੀ ਦੱਸਿਆ ਚਾਹੇ ਲਿਖ ਦਿੱਤਾ ਹੈ ਉਹਨਾਂ ਦੀ ਬਰਕਤ ਨੂੰ ਸੰਤ ਕਰੋੜੇ ਹੋਰ ਖਾਂਦੇ ਨੇ ਹੋਰ ਇਹ ਚੋਂ ਲਾਭ ਲਾ ਲੈਂਦੇ ਨੇ ਜੇ ਸਾਡੇ ਕੋਲ ਅੱਜ ਗੁਰਬਾਣੀ ਨਾ ਹੁੰਦੀ ਅਸੀਂ ਕੀ ਖਾਵੇਂਦੇ ਉਹਨਾਂ ਦੀ ਉਹ ਬਰਕਤ ਹੈ ਪਹਿਲਿਆਂ ਦੀ ਉਹ ਜਿਹੜੇ ਸੰਤ ਕਰੋੜੇ ਅਸੀਂ ਖਾ ਰਹੇ ਹਾਂ ਦੇ ਗਏ ਨਾ ਸਾਨੂੰ ਕਮਾਈ ਕਰਕੇ ਅੱਖਾਂ ਵਿੱਚ ਲੈ ਕੇ ਇਹ ਕਮਾਈ ਅਸੀਂ ਖਾ ਰਹੇ ਉਹਨਾਂ ਦੀ ਅਸੰਖ ਕਰੋੜੇ
ਤੁਧ ਨੂੰ ਸਭ ਧਿਆਈ ਦੀ ਤੇ ਥਾਂ ਪਏ ਜੇ ਸਾਹਿਬ ਲੋੜੀ
ਤੁਧ ਨੂੰ ਸਭ ਧਿਆਈ ਦੀ ਸਾਰੀ ਸ੍ਰਿਸ਼ਟੀ ਵੈਸੇ ਤਾਂ ਤੈਨੂੰ ਧਿਆਉਂਦੀ ਹੈ ਭਾਈ ਭੈ ਵਿੱਚ ਪਵਨ ਚੱਲੇ ਸਦ ਪਾਓ ਭੈ ਵਿੱਚ ਚੱਲਣ ਲੱਖ ਦਰਿਆ ਉਹ ਭੈ ਵਿੱਚ ਅਗਨ ਕੱਢੇ ਬੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਜਿਹੜਾ ਤੇ ਤੋਂ ਪੈਦਾ ਹੋਇਆ ਤੇਰੇ ਜਿ ਧਿਆਨ ਆਉਂਦਾ ਇਸ ਕਰਕੇ ਸਾਰੇ ਤੈਨੂੰ ਇਹ ਹੁੰਦੇ ਨੇ ਤੇਰੇ ਜਿ ਧਿਆਨ ਤੂੰ ਤੇਰੇ ਹੁਕਮ ਵੱਲ ਧਿਆਨ ਜਿਹੜਾ ਹੁਕਮ ਦੇ ਵਿੱਚ ਵੱਧਾ ਆਇਆ ਉਹ ਹੁਕਮ ਦੇ ਧਿਆਨ ਰੱਖੂਗਾ ਤੁਧ ਨੂੰ ਸਭ ਧਿਆਨ ਦੀ ਫਿਰ ਸਾਹਿਬ ਪਏ
ਜੋ ਸਾਹਿਬ ਲੋੜ
ਜੋ ਸਾਹਿਬ ਲੋੜ ਉਹਨੂੰ ਜਗ੍ਹਾ ਮਿਲ ਜਾਂਦੀ ਹੈ ਜੇ ਸਾਹਿਬ ਜਿੱਥੇ ਲੋੜਦਾ ਹੈ ਸਾਹਿਬ ਨੂੰ ਜਿੱਥੇ ਲੋੜ ਹੁੰਦੀ ਹੈ ਉੱਥੇ ਉਹਨੂੰ ਫਿੱਟ ਕਰ ਦਿੰਦਾ
ਠੀਕ ਹੈ
ਜਿਹੜਾ ਸਾਹਿਬ ਜਿੱਥੇ ਧਿਆਨ ਰੱਖਦਾ ਹੈ ਸਾਹਿਬ ਉਹਦੀ ਕਾਬਲੀਅਤ ਦੇ ਅਨੁਸਾਰ ਉਹਨੂੰ ਉੱਥੇ ਫਿੱਟ ਕਰ ਦਿੰਦਾ ਭਾਈ ਤੂੰ ਇਹ ਜਗ੍ਹਾ ਦੇ ਕਾਬਲ ਹੈ ਤੂੰ ਇੱਥੇ ਆ ਜਾ ਤਰੱਕੀ ਦੇ ਦਿੰਦਾ ਉਹਨੂੰ ਜਿੱਦੀ ਉਹਦੀ ਕਾਬਲੀਅਤ ਹੁੰਦੀ ਹੈ ਉਹ ਇਹ ਥਾਂ ਨੂੰ ਡਿਊਟੀ ਦੇ ਦਿੰਦਾ ਜਿੱਥੇ ਸਾਹਿਬ ਦੀ ਇੱਛਾ ਹੁੰਦੀ ਹੈ ਨਾ ਲੋੜ ਹੁੰਦੀ ਹੈ ਆਪਣੀ ਲੋੜ ਅਨੁਸਾਰ ਉਹਦੀ ਕਾਬਲੀਅਤ ਅਨੁਸਾਰ ਉਹਨੂੰ ਜਗ੍ਹਾ ਦੇ ਦਿੰਦਾ
ਜੋ ਬਿਨ ਸਤਿਗੁਰ ਸੇਵੇ ਖਾਂਦੇ ਪਹਿਨਦੇ ਤੇ ਮੂਏ ਮਰ ਜੰਮੇ ਕੋੜੇ
ਜੋ ਬਿਨ ਸਤਿਗੁਰ ਸੇਵੇ ਜਿਹੜੇ ਸਤਿਗੁਰ ਦੀ ਸੇਵਾ ਨਹੀਂ ਕਰਦੇ ਸਤਿਗੁਰ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜਿਹਨਾਂ ਨੇ ਸਤਿਗੁਰ ਸੇਵਿਆ ਹੀ ਨਹੀਂ ਹੈ ਗੁਰ ਸੇਵਾ ਗੁਰ ਸ਼ਬਦ ਵਿਚਾਰ ਜਿਹਨਾਂ ਨੇ ਸ਼ਬਦ ਵਿਚਾਰ ਕੀਤਾ ਹੀ ਨਹੀਂ ਆਪ ਕੋ ਕਾਲਣਾ ਕਾਲੀ ਨਹੀਂ ਹੈ ਕਾਲ ਖਾਏ ਕਿ ਜੱਥੋਂ ਦੇ ਨਾਨਕਰਾ ਪਛਾਣੇ ਸੇ ਆਪ ਕੁਝ ਗੁਰਬਾਣੀ ਚੋਂ ਸਮਝਦੇ ਅੱਗੇ ਸਮਝਾਉਂਦੇ ਅੱਗੇ ਦਿੰਦੇ ਕਿਸੇ ਨੂੰ ਬਹੁਤਾ ਬਹੁਤਾ ਜਿੰਨਾ ਸਮਝਦੇ ਉਹਨਾਂ ਕੇ ਦਿੰਦੇ ਜਿਹਨਾਂ ਨੇ ਕੰਮ ਨਹੀਂ ਨਾ ਕੀਤਾ ਪਰ ਅੰਨ ਪਾਣੀ ਖਾਈ ਜਾਂਦੇ ਨੇ ਮੈਨੂੰ ਸੇਵੇ ਤੇ ਉਹ ਮਰੇ ਹੋਏ ਤਾਂ ਪਹਿਲਾਂ ਹੀ ਦੇ ਮਲ ਤਾਂ ਲਿਖਾ ਕੇ ਆਏ ਹੋਏ ਨੇ ਪਰ ਜੰਮੇ ਕੋੜੇ ਉਹ ਕੋੜੇ ਮਰ ਕੇ ਫਿਰ ਜੰਮਣਗੇ ਗੁਰਤਾ ਜ਼ਰੂਰ ਮਲਣਗੇ ਗੁਰਤਾ ਪਤਾ ਹੀ ਹੈ ਟਾਈਮ ਲਿਖਿਆ ਹੋਇਆ ਹੀ ਹੈ ਮਰਦਾ ਜਾਣਾ ਫੇਰ ਜਨਮ ਲੈਣਗੇ ਮਰ ਜੰਮੇ ਕੋੜੇ ਉਹ ਕੋੜੇ ਫੇਰ ਮਰ ਕੇ ਜੰਮਣਗੇ।
ਕੋੜੇ ਤੋਂ ਕੀ ਭਾਵ ਹੈ ਜੀ?
ਦੇਖੋ ਕੋੜ ਕੀ ਹੈ? ਕੋੜ ਭਰਮ।
ਅੱਛਾ ਜੀ,
ਸਾਡੇ ਅੰਦਰ ਜੋਤ ਹੈ, ਜੋਤ ਜੋਤ ਨੂੰ ਕੋੜ ਕਹਿੰਦਾ ਭਰਮ ਦਾ ਅਗਿਆਨਤਾ ਦਾ ਕੋੜ ਹੈ। ਜਿੱਦੀ ਅਗਿਆਨਤਾ ਹੈ ਹਿਰਦੇ ਚ ਉਹਨਾਂ ਹੀ ਕੋੜ ਹੈ। ਉਹ ਇਸੇ ਨੂੰ ਕਿਹਾ ਕੋੜ ਹਟ ਗਿਆ, ਉਹਦਾ ਕੋੜ ਹੋ ਗਿਆ, ਕੋੜ ਹਟ ਗਿਆ ਰਾਜੇ ਜਨਮੇਜੇ ਦਾ। ਕੋੜ ਹੋਰ ਕੀ ਹੁੰਦਾ? ਕੋੜ ਨਿਰਾਕਾਰੀ ਦੁਨੀਆ ਵਿੱਚ ਅਗਿਆਨਤਾ ਹੀ ਕੋੜ ਹੈ।
ਹਾਂਜੀ, ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁਖ ਘੋਲੇ ਮਨ ਖੋਟੇ ਦਹੀਂ ਵਿਛੋੜੇ।
ਉਹ ਬਾਹਰ ਮਿੱਠਾ ਬੋਲਦੇ, ਮੂੰਹ ਦੇ ਬੜੇ ਮਿੱਠੇ ਹੁੰਦੇ ਨੇ ਬਾਹਰ, ਪਰ ਕੌਲ ਤੇ ਬੜਾ ਮਿੱਠਾ ਬੋਲਦੇ ਨੇ ਪੰਡਤ। ਇਹ ਮੁਖ ਤੋਂ ਮਿੱਠੇ ਪੰਡਤ ਬੜੇ ਮੁਖੋਂ ਮਿੱਠਾ ਬੋਲਦੇ ਨੇ, ਪਰ ਅੰਦਰ ਕੀ ਹੁੰਦਾ? ਉਧਰ ਜ਼ਹਿਰ ਘੋਲਦੇ ਨੇ ਗੁਰਮਤਿ ਦੇ ਖਿਲਾਫ, ਗੁਰਮਤ ਦੇ ਸੱਚ ਦੇ ਖਿਲਾਫ ਇਹ ਗੁੰਦਲੇ ਬੁੰਦਲੇ ਨੇ ਜੋ ਬੋਲਦੇ ਨੇ, ਗੁਰਮਤ ਦੇ ਖਿਲਾਫ ਇਹ ਬੋਲਦੇ ਨੇ। ਇਸ ਤਰੀਕੇ ਨਾਲ ਬੋਲਦੇ ਨੇ ਕਿ ਆਦਮੀ ਨੂੰ ਦੂਏ ਨੂੰ ਪਤਾ ਹੀ ਨਹੀਂ ਲੱਗੇ, ਕਰਦੇ ਹੀ ਰਹੇ ਨੇ, ਕਰਦੇ ਹੀ ਰਹਿਣਗੇ। ਇਹ ਉਹਨਾਂ ਦੇ ਉੱਤੇ ਜਿਹਨਾਂ ਦੇ ਗੁਰਮਤ ਦੇ ਲੱਕ ਬਣ ਕੇ ਜਿਹੜੇ ਪੀੜ੍ਹੀ ਦਰ ਪੀੜ੍ਹੀ ਗੁਰਮਤ ਨੂੰ ਲਿਖੋ ਲਾਉਂਦੇ ਰਹੇ ਨੇ, ਇਹ ਪੰਕਤੀ ਉਹਨੂੰ ਵਾਸਤੇ ਹੈ। ਸ੍ਰੀ ਚੰਦ ਕੇ ਵੀ ਉਹਨਾਂ ਦੇ ਪਿੱਛੇ ਸੀ ਜਿਹੜੇ ਧਰਮ ਸਾਡੇ ਗਏ ਸੀ, ਕਿ ਉਹ ਜੇ ਗੁਰੂ ਸਾਹਿਬ ਦੇ ਪੈਰਲਲ ਜਿਹੜੇ ਧਰਮ ਦੇ ਖਿਲਾਫ ਬੋਲ ਰਹੇ ਨੇ, ਜਿਹੜੇ ਪੈਰਲਲ ਬੋਲ ਰਹੇ ਨੇ ਨਾ, ਜਿਵੇਂ ਮਿਹਰਬਾਨ ਪੈਰਲਲ ਬੋਲ ਰਿਹਾ ਚੌਥੇ ਪਾਤਸ਼ਾਹ ਨੇ, ਇਹ ਸਾਫ ਹੋਈ ਸ੍ਰਿਸ਼ਟੀ ਉਹਨਾਂ ਵੱਲ ਇਸ਼ਾਰਾ। ਉਹ ਮੂੰਹ ਤੇ ਬੜੇ ਮੱਠੇ ਨੇ ਪਰ ਅੰਦਰੋਂ ਵਿਸ ਕਰਦੇ ਨੇ, ਮਾਇਆ ਦੀ ਗੱਲ ਕਰਦੇ ਨੇ, ਗੁਰੂ ਘਰ ਦੀ ਨਿੰਦਿਆ ਵੀ ਕਰਦੇ ਨੇ, ਵਿਸ ਯਾਰ ਕੋੜਦੇ ਨੇ ਗੁਰੂ ਘਰ ਦੇ ਖਿਲਾਫ, ਮੁਖ ਭੋਲੇ
ਮਨ ਖੋਟੇ ਦਹੀਂ ਵਿਛੋੜੇ।
ਮਨ ਖੋਟੇ ਦਹੀਂ ਵਿਛੋੜੇ, ਮਨ ਖੋਟੇ ਨੇ ਪਰਮੇਸ਼ਰ ਤੋਂ ਟੁੱਟੇ ਹੋਏ ਨੇ, ਹੁਕਮ ਤੋਂ ਵਿਛੜੇ ਹੋਏ ਨੇ, ਹੁਕਮ ਹੀ ਬੰਦੇ ਨੀ ਹਨ, ਉਹ ਆਪਣੇ ਭਾਣੇ ਚੱਲਦੇ ਨੇ, ਤੁਰਕੇ ਭਾਣੇ ਨਹੀਂ ਚੱਲਦੇ।
ਠੀਕ ਹੈ ਜੀ, ਇੱਥੇ 11ਵੀਂ ਪੌੜੀ ਦੀ ਸਮਾਪਤੀ ਹੈ ਜੀ।